ਸਤਨਾਮ ਧੰਨਵਾਦ ਗੁਰੂ ਧੰਨਵਾਦ ਇਕ ਮਨ ਇਕ ਚਿਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾ ਇਹ ਮਨ ਰੂੜੇ ਰੰਗੁਲੇ ਤੂੰ ਸੱਚਾ ਰੰਗ ਚੜਾਏ ਰੂੜੀ ਬਾਣੀ ਜੇ ਰਪੈ ਨਾ ਇਹ ਰੰਗ ਲਹਿ ਨਾ ਜਾਏ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੋ ਪਾਏ ਦਰਸ਼ਨ ਪਰਸੈਂ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਖੇ ਗੁਰੂ ਸਾਹਿਬ ਜੀਓ ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸਿਅਰ ਨਖਯਤਰ ਗਗਨੰ ਘਟੰਤ ਬਸੁਦਾ ਗਿਰ ਤਰ ਸ਼ੇ ਖੰਡੰ ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸਿਅਰ ਨਖਯਤਰ ਗਗਨੰ ਘਟੰਤ ਬਸੁਦਾ ਗਿਰ ਤਰ ਸ਼ੇ ਖੰਡੰ ਘਟੰਤ ਲਲਨਾ ਸੁਤ ਪ੍ਰਾਤ ਹਿਤੰ ਘਟੰਤ ਕਨਕ ਮਾਨਕ ਮਾਇਆ ਸਵ ਰੂਪੰ ਨੈ ਘਟੰਤ ਕੇਵਲ ਗੋਪਾਲ ਅਚੁੱਤ ਅਸਥਿਰੰਗ ਨਾਨਕ ਸਾਧ ਜਨ ਨੈ ਘਟੰਤ ਕੇਵਲ ਗੋਪਾਲ ਅਚੁੱਤ ਅਸਥਿਰੰਗ ਨਾਨਕ ਸਾਧ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਖੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਆਪ ਜੀ ਨੇ ਰਾਤਰੀ ਦੇ ਇਸ ਦੀਵਾਨ ਦੀ ਹਾਜ਼ਰੀ ਭਰਦਿਆਂ ਹੋਇਆਂ ਸਤਿਗੁਰੂ ਬਾਬਾ ਜੀ ਦੇ ਪਾਵਨ ਪਵਿੱਤਰ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਵਡਭਾਗੇ ਹੋ ਜੋ ਆਪਣੇ ਰੁਝੇਵਿਆਂ ਨੂੰ ਸੰਕੋਚਦੇ ਹੋਏ ਸਤਿਗੁਰੂ ਕੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਗੁਰੂ ਕੇ ਬਚਨ ਸਰਵਣ ਕਰਨ ਵਾਸਤੇ ਹਾਜ਼ਰ ਹੁੰਦੇ ਹੋ। ਸਾਧ ਸੰਗਤ, गुरु नानक साहब इन्ने कृपालु ने जदों सिख अपने घर तों यह विचार बना के तुरद कि हे गुरु नानक बाबा तेरे दर ते तेरे चरण परशन आया ते मेरा कृपालु सतगुरु नानक उस वक्त ही सिख की हाजरी ला लेंदा है। इसे करके भाई गुरदास होरां नूं इह कहना पिया कि चरण शरण गुर एक पैंडा जाए चल। इहदा मतलब सिख अजे एक कदम घरों तुरदा है ते मेरा बाबा किन्नी कु तैयारी करके इंतजार करदा सतगुर कोट पैंडा आगे हो लेता है। एक कदम दे बदले भलिया गुरु नानक करोड़ा कदम अगो लैण वास्ते आउंदे। गुरु मेहर करे आप जी ने अज जो शलोक सरवण कीता है इस शलोक नंबर 9 में ते गुरु अर्जन साहब ने इस शलोक दे अंदर असानू समझान लई जो उपदेश दृढ़ कराया है साहब गुरु अर्जन साहब दे पवित्र बचना विच असी पढ़े है। ज्यादातर शलोक खास करके इस संसार दे रिश्तेदार साख संबंधियां नाल संबंधित उचारण कीते के माता पिता भैन भरा पुत्र धी चाहे ऐ धरती धन धन दौलत ए सब बिणस जानी है। ते अज गुरु अर्जन साहब कहन लगे किते मनुख ए सोचे कि गुरु केवल ए ही रोज कहिंदा है कि मनुख ए धन ए पुत्र धियां एक साख संबंधी सब चले जांदे ने। गुरु अर्जन साहब कहिंदे ने केवल ए नहीं जेड़ी सृष्टि रब ने साजी है एथो तक एदी बनाई हुई सृष्टि ने एक दिन फिर जरूर बिणस जाना है। सतगुरु किन्ने किन्ने बिणस ने कमाल दे बचन अज गुरुदेव ने कह कहन लगे जेड़ा तू सूरज चमकदा देखना है ए सूरज भी एक दिन बिणसेगा एदे भी दिन कदी पूरे होणगे। जिस धरती ते तू दिन रात चलना फिरना ए धरती ने भी एक दिन बिणस जानी। केवल धरती नहीं जेड़ा तीन हिस्सा तू पानी दा कहना रब दी कला नाल एक दिन पानी भी अलोप हो जाना। जदों असी संसार दी रचना दे संबंध विच गुरमत विचों पढ़ने आ ना ते चेते रखियो भावें मनुख दी बुद्धि ने मनुख दे दिमाग ने बहुत कुछ तरक्की करके पालिया पर चेते रखना जिथों तक अध्यात्मक जीवन वाले गुरु पीर मेरे सतगुरु की पहुंचे उथों तक मनुख की अजे दिमाग की पहुंच नहीं जे। कदी बाणी दे बचन पढ़िए असी गुरुदेव की बाणी जपजी साहब ही लै लईए। कई बार सोचने मेरे गुरुदेव ने उदाहरण कैसे कमाल दियां दित्तियां। अज मनुख ए मनन नू सहमत हो गया कि धरती एक नहीं इस धरतियां तो अलावा बहुत होर भी धरतियां ने ते ए भी मनुख दी सोच मनन लग पईए केवल होर धरतियां ही नहीं साडियां धरतियां वर्गे जिवें साडी धरती ते जीव ने एहो जिहा जीव रब ने होर भी धरतियां ते पैदा कीते होए ने। ते सतगुरु की बाणी जदों असीं पढ़ने आ जपजी साहब ते साहब दा ज्ञान खंड वाली पौड़ी कदी ध्यान नाल पढ़ो उह सारी गल ही गुरदेव ने आ सृष्टि दी रचना दी कीती। जदों पढ़ने आ धर्म खंड का एहो धर्म ज्ञान खंड का आखो करम केते पवन पानी बैसंतर केते कान महेश केते बरमे घाट घड़ियां रूप रंग के वेश इस पौड़ी दे विच गुरुदेव ने कहा केते इंद चंद सूर केते कहन लगे कितने रब ने चंद्रमा पैदा किते नी किन्ने सूरज पैदा किते नी केते इंद चंद सूर केते केते मंडल देश जेड़ा कुछ तू आ ब्रह्मांड ताकना पे मेरे वाहगुरु ने एह हो जाए बेंत होर भी पैदा किते हुए। पर सतगुरु जी रचना किवें हो गई हुण बाणी दे विच बड़े प्रमाण ऐसे ने जेड़े खास करके सृष्टि दी रचना दे संबंध विच गुरुदेव ने कहे। पुछिए महाराज ए रचना किवें हुई ते गुरु नानक साहब दे बचन ने कहिंदे ने जदों ए रचना हुई है ना सब तो पहला मेरा करता पुरख वाहगुरु सी केवल इकला। असी बाणी विच पढ़ने आ अरबद नरबद धुंदू घारा धरना गगना हुक्म अपारा ना दिन रहन चंद ना सूरज नदी ना नीर वहाएंदा। ते उथे गुरुदेव ने एक बचन बड़ा प्यारा कहा कहन लगे पौ ना पानी खानी ना बाणी पौ ना पानी ओपत खपत ना आवन जानी। जदों कुछ भी नहीं सी ਉਦੋਂ ਵੀ ਕਹਿੰਦੇ ਨੇ ਸੁਨ ਸਮਾਧ ਲਗਾਏ ਦਾ ਮੇਰਾ ਕਰਤਾ ਪੁਰਖ ਵਾਹਿਗੁਰੂ ਉਦੋਂ ਵੀ ਮੌਜੂਦ ਸੀ। ਸਤਿਗੁਰੂ ਫਿਰ ਰਚਨਾ ਹੋ ਕਿਵੇਂ ਗਈ? ਗੁਰੂ ਗ੍ਰੰਥ ਸਾਹਿਬ ਜੀ ਨੇ, ਮੇਰੇ ਬਾਬਾ ਜੀ ਨੇ ਇਹ ਨਹੀਂ ਕਿਹਾ ਵੀ ਰਚਨਾ ਕਦੋਂ ਹੋਈ, ਕਿਸ ਦਿਨ ਹੋਈ। ਤੇ ਅਸਲੀਅਤ ਜੇ ਸ੍ਰਿਸ਼ਟੀ ਦੀ ਗੱਲ ਜਦੋਂ ਅਸੀਂ ਕਰਨੇ ਹਾਂ ਨਾ, ਬੰਦੇ ਨੂੰ ਇੱਥੇ ਆ ਕੇ ਗੱਲ ਮੁਕਾਣੀ ਪੈਂਦੀ। ਇੱਕ ਵਿਦਵਾਨ ਲਿਖਦਾ, ਸ੍ਰਿਸ਼ਟੀ ਤਾਂ ਰੱਬ ਨੇ ਉਹ ਕਿਤਾਬ ਬਣਾਈ ਏ ਜਿਹਦੇ ਨਾ ਆਦ ਵਾਲੇ ਪੰਨੇ ਕਿਸੇ ਨੂੰ ਲੱਭੇ ਨੇ ਤੇ ਨਾ ਅੰਤ ਵਾਲੇ ਪੰਨੇ ਕਿਸੇ ਨੂੰ ਲੱਭਣੇ। ਜਿਹਦੇ ਆਦ ਅੰਤ ਦਾ ਪਤਾ ਨਹੀਂ ਕਦੋਂ ਇਹ ਆਰੰਭ ਹੁੰਦੀ ਤੇ ਕਿੱਥੇ ਜਾ ਕੇ ਬਿਣਚਣੀ ਏ। ਪਰ ਸਾਹਿਬ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਸਾਚੇ ਤੇ ਪਵਨਾ ਭਇਆ। ਗੁਰੂ ਨਾਨਕ ਸਾਹਿਬ ਜੀ ਕਿਵੇਂ ਰਚਨਾ ਹੋਈ ਸ੍ਰਿਸ਼ਟੀ ਦੀ? ਅਸੀਂ ਮੰਨਿਆ ਸਾਚੇ ਤੇ ਪਵਨਾ ਭਇਆ, ਸਾਚੇ ਦਾ ਅਰਥ ਹੈ ਕਰਤੇ ਪੁਰਖ ਵਾਹਿਗੁਰੂ ਤੋਂ। ਸਾਚੇ ਤੇ ਪਵਨਾ ਭਇਆ, ਉਹਦੇ ਤੋਂ ਪਵਨ ਇਹ ਹਵਾ ਪੈਦਾ ਹੋਈ, ਪਵਨੇ ਤੇ ਜਲ ਹੋਏ ਤੇ ਪਾਉਣ ਤੋਂ ਮੇਰੇ ਰੱਬ ਨੇ ਫਿਰ ਪਾਣੀ ਪੈਦਾ ਕਰ ਦਿੱਤਾ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ ਤੇ ਸਾਹਿਬ ਕਹਿੰਦੇ ਨੇ ਜਲ ਤੇ ਤਰੇ ਭਵਨ ਸਾਜਿਆ, ਜਲ ਤੋਂ ਬਾਅਦ ਆ ਤਿੰਨ ਭਵਨ ਸਾਜ ਦਿੱਤੇ, ਘੱਟ ਘੱਟ ਜੋਤ ਸਮੋਏ ਤੇ ਹਰ ਇੱਕ ਹਿਰਦੇ ਵਿੱਚ ਮੇਰੇ ਵਾਹਿਗੁਰੂ ਨੇ ਆਪਣੀ ਜੋਤ ਵੀ ਟਿਕਾ ਦਿੱਤੀ। ਸ੍ਰੀ ਮਾਨ ਭਾਈ ਗੁਰਦਾਸ ਉਹਨਾਂ ਨੇ ਆਪਣੀ ਬਾਣੀ ਵਿੱਚ ਬੜੇ ਪਿਆਰੇ ਪ੍ਰਮਾਣ ਦਿੱਤੇ ਨੇ। ਹੁਣ ਜਦੋਂ ਅਸੀਂ ਸ੍ਰਿਸ਼ਟੀ ਦੀ ਰਚਨਾ ਨੂੰ ਦੇਖਦੇ ਹਾਂ ਤੇ ਉਧਰ ਗੁਰਮਤ ਦੇ ਫਲਸਫੇ ਨੂੰ ਪੜ੍ਹਦੇ ਹਾਂ ਨਾ, ਤੇ ਜਿਹੜਾ ਤਰਕਸ਼ੀਲ ਮਾਣੇ ਉਹ ਵੀ ਬਾਬਾ ਜੀ ਦੀ ਵਿਚਾਰਧਾਰਾ ਸਾਹਮਣੇ ਆਪਣਾ ਸੀਸ ਚੁਕਾ ਦਿੰਦਾ। ਸ੍ਰੀ ਮਾਨ ਭਾਈ ਗੁਰਦਾਸ ਕਹਿੰਦੇ ਨੇ, ਮੇਰੇ ਦਾਤਾ ਤੇਰੀ ਰਚਨਾ ਬੜੀ ਵਿਚਿੱਤਰ ਏ। ਪੁੱਛਿਆ ਕਿਉਂ? ਤੇ ਭਾਈ ਗੁਰਦਾਸ ਕਹਿਣ ਲੱਗੇ, ਸੱਚੇ ਸਿਰਜਣਹਾਰ ਨੇ ਨਾ ਪੌਣ ਬਣਾਈ ਏ, ਇਸੇ ਤੁਕ ਦੀ ਉਹਨਾਂ ਨੇ ਵਿਆਖਿਆ ਕੀਤੀ, ਸਾਚੇ ਤੇ ਪਵਣਾ ਭਇਆ। ਪਰ ਉਹਨਾਂ ਨੇ ਬੜੇ ਵਿਚਿੱਤਰ ਢੰਗ ਨਾਲ ਕਿਹਾ, ਕਹਿਣ ਲੱਗੇ ਸੱਚੇ ਵਾਹਿਗੁਰੂ ਤੇਰੇ ਤੋਂ ਪੌਣ ਬਣੀ। ਕਹਿਣ ਲੱਗੇ ਪੌਣ ਤੋਂ ਤੂੰ ਪਾਣੀ ਪੈਦਾ ਕਰ ਦਿੱਤਾ ਤੇ ਉਹ ਪਾਣੀ ਜਿਹੜਾ ਸਿਰ ਝੁਕਾ ਕੇ ਤੁਰਦਾ ਹੈ, ਕਿਉਂਕਿ ਪਾਣੀ ਦਾ ਸੁਭਾਅ ਹੈ ਨਿਵਾਨ ਨੂੰ ਤੁਰਨਾ। ਕਹਿਣ ਲੱਗੇ ਪਾਣੀ ਦਾ ਤੂੰ ਸੀਸ ਨਵਾ ਦਿੱਤਾ ਤੇ ਕਮਾਲ ਦੀ ਗੱਲ ਇਸ ਪਾਣੀ ਦੇ ਉੱਤੇ ਤਿੰਨ ਹਿੱਸਾ ਤੂੰ ਪਾਣੀ ਪੈਦਾ ਕਰ ਦਿੱਤਾ, ਇੱਕ ਹਿੱਸਾ ਧਰਤੀ ਪੈਦਾ ਕੀਤੀ ਤੇ ਪਾਣੀ ਉੱਤੇ ਧਰਤੀ ਇਸ ਤਰ੍ਹਾਂ ਤਰਦੀ ਪਈ ਏ ਮਾਨੋ ਜਿਵੇਂ ਸਮੁੰਦਰ ਦੇ ਪਾਣੀ ਉੱਤੇ ਕੋਈ ਬੇੜੀ ਤਰਦੀ ਹੋਵੇ। ਧਰਤੀ ਦੇ ਚਾਰ ਚੁਫੇਰੇ ਵੀ ਪਾਣੀ, ਧਰਤੀ ਦੇ ਥੱਲੇ ਵੀ ਪਾਣੀ। ਕਹਿਣ ਲੱਗੇ ਮਾਨੋ ਇਹ ਧਰਤੀ ਇੱਕ ਬੇੜੀ ਬਣਾ ਦਿੱਤੀ ਤੇ ਜਿਹੜੀ ਮੇਰੇ ਦਾਤਾ ਇਹ ਸਮੁੰਦਰ ਦੇ ਪਾਣੀ ਦੇ ਉੱਪਰ ਤਰਦੀ ਪਈ ਏ। ਅਗਲਾ ਬਚਨ ਜਿਹੜਾ ਉਹਨਾਂ ਕਿਹਾ, ਕਹਿਣ ਲੱਗੇ ਪੌਣ ਤੋਂ ਪਾਣੀ, ਪਾਣੀ ਦੇ ਉੱਪਰ ਧਰਤੀ ਤੇ ਦਾਤਾ ਇਸ ਧਰਤੀ ਦੇ ਵਿੱਚੋਂ ਤੂੰ ਅੱਗ ਪੈਦਾ ਕਰ ਦਿੱਤੀ। ਤੇ ਪੁੱਛਿਆ ਅੱਗ ਕਿਹੜੀ ਪੈਦਾ ਕੀਤੀ? ਤੇ ਭਾਈ ਗੁਰਦਾਸ ਕਹਿੰਦੇ ਨੇ ਪਾਣੀ ਤੇ ਅੱਗ ਦਾ ਬਿਲਕੁਲ ਸੁਮੇਲ ਨਹੀਂ, ਪਰ ਰੱਬਾ ਤੇਰੇ ਸਾਹਮਣੇ ਝੁਕਣਾ ਪਏਗਾ, ਤੂੰ ਪਾਣੀ ਦੇ ਵਿੱਚੋਂ ਵੀ ਅੱਗ ਪੈਦਾ ਕਰ ਦਿੰਦਾ। ਪਾਣੀ ਵਿੱਚੋਂ ਅੱਗ ਕਿਵੇਂ? ਭਾਈ ਗੁਰਦਾਸ ਕਹਿੰਦੇ ਨੇ ਜਦੋਂ ਧਰਤੀ ਪੈਦਾ ਹੋਈ, ਧਰਤੀ ਵਿੱਚੋਂ ਬਨਸਪਤੀ ਪੈਦਾ ਹੋਈ। ਆ ਰੁੱਖ ਆਪਾਂ ਦੇਖਦੇ ਹਾਂ ਬਾਗ ਜਿਹੜੇ ਨੇ ਕਿੰਨੇ ਚਾਰ ਚੁਫੇਰੇ ਜੰਗਲ ਰੁੱਖਾਂ ਨਾਲ ਭਰੇ ਨੇ। ਇਸ ਰੁੱਖ ਦੀ ਪੈਦਾਇਸ਼ ਵੀ ਪਾਣੀ ਤੋਂ ਹੋਈ ਏ। ਕਹਿਣ ਲੱਗੇ ਰੁੱਖ ਦੀ ਪੈਦਾਇਸ਼ ਪਾਣੀ ਵਿੱਚੋਂ ਵੇ ਤੇ ਰੁੱਖ ਦੇ ਇੱਕ ਇੱਕ ਪੱਤੇ ਵਿੱਚ ਰੱਬ ਨੇ ਅੱਗ ਪੈਦਾ ਕੀਤੀ। ਖੇ ਮੇਰੇ ਦਾਤਾ ਤੇਰੀ ਕੁਦਰਤ ਨੂੰ ਨਮਸਕਾਰ, ਤੇਰੇ ਬਲ ਨੂੰ ਨਮਸਕਾਰ, ਤੂੰ ਪਾਣੀ ਵਿੱਚੋਂ ਰੁੱਖ ਪੈਦਾ ਕੀਤੇ ਤੇ ਜਿਨ੍ਹਾਂ ਰੁੱਖਾਂ ਵਿੱਚ ਅੱਗ ਏ ਇਹਦਾ ਮਤਲਬ ਤੂੰ ਪਾਣੀ ਵਿੱਚੋਂ ਵੀ ਅੱਗ ਪੈਦਾ ਕਰ ਦਿੰਦਾ। ਸਾਹਿਬ ਕਹਿੰਦੇ ਨੇ ਪਾਣੀ ਵਿੱਚੋਂ ਅੱਗ। ਤੇ ਅਗਲੀ ਗੱਲ ਭਾਈ ਗੁਰਦਾਸ ਨੇ ਕਹੀ, ਇੱਥੇ ਹੀ ਬਸ ਨਹੀਂ, ਧਰਤੀ ਬੇੜੀ ਦੀ ਤਰ੍ਹਾਂ ਤਰਦੀ ਪਈ ਏ, ਕੀ ਪਤਾ ਜਿੱਦਣ ਮਰਜ਼ੀ ਤੇਰੀ ਆਈ ਉਦਣ ਤੂੰ ਇਹਨੂੰ ਬਖੇਰ ਕੇ ਖਤਮ ਕਰ ਦੇ। ਪਰ ਨਾਲ ਕਹਿ ਦਿੱਤਾ ਧਰਤੀ ਦੇ ਵਿੱਚ ਪਾਣੀ ਚੋਂ ਰੁੱਖ ਪੈਦਾ ਹੋਏ, ਇਹਦਾ ਮਤਲਬ ਪਾਣੀ ਵਿੱਚੋਂ ਅੱਗ ਪੈਦਾ ਹੋਈ ਤੇ ਕੇਵਲ ਅੱਗ ਤੱਕ ਸੀਮਤ ਨਹੀਂ, ਉਸ ਅੱਗ ਦੇ ਵਿੱਚੋਂ ਉਸ ਲੱਕੜ ਜਿਹਦੇ ਵਿੱਚ ਰੱਬ ਨੇ ਅੱਗ ਭਰੀ ਏ ਉਸ ਅੱਗ ਵਿੱਚੋਂ ਕੀਮਤੀ ਮਿੱਠੇ ਫਲ ਪੈਦਾ ਕਰ ਦਿੱਤੇ ਜਿਹਨੂੰ ਖਾਣ ਦੇ ਨਾਲ ਬੰਦੇ ਦੀ ਤ੍ਰਿਪਤੀ ਹੋ ਜਾਂਦੀ। ਅੱਗ ਵਿੱਚੋਂ ਫਲ, ਭਾਈ ਗੁਰਦਾਸ ਦਾ ਬਚਨ ਏ, ਕਹਿੰਦੇ ਸੱਚਾ ਸਿਰਜਣਹਾਰ ਸੱਚ ਸਮਾਇਆ। ਪਹਿਲੀ ਤੋਂ ਕਿ ਉਹਨਾਂ ਦੀ ਪੌੜੀ ਦੀ, ਸੱਚੇ ਵਾਹਿਗੁਰੂ ਤੂੰ ਹਰ ਇੱਕ ਅੰਦਰ ਸਮਾਇਆ ਹੋਏ, ਪਰ ਸਿਰਜਣਹਾਰ ਤੂੰ ਵੇ। ਗੁਰਮਤ ਦਾ ਇਹੀ ਤਾਂ ਨੁਕਤਾ। ਪੁਰਾਤਨ ਜਦੋਂ ਆਪਾਂ ਸਨਾਤਨ ਮਤ ਪੜ੍ਹਦੇ ਹਾਂ, ਹਿੰਦੂ ਮਤ ਵਿੱਚ ਹਰ ਇੱਕ ਨੂੰ ਦੇਵਤਾ ਮਿਥਿਆ। ਪੌਣ ਵੀ ਦੇਵਤਾ, ਅੱਗ ਵੀ ਦੇਵਤਾ, ਪਾਣੀ ਵੀ ਦੇਵਤਾ, ਧਰਤੀ ਮਾਤਾ, ਹਰ ਇੱਕ ਨੂੰ ਦੇਵਤਾ ਮੰਨ ਕੇ ਉਹਦੀ ਪੂਜਾ ਕੀਤੀ। ਪਰ ਗੁਰਮਤ ਨੇ, ਮੇਰੇ ਬਾਬੇ ਨਾਨਕ ਦੀ ਵਿਚਾਰਧਾਰਾ ਨੇ ਕਿਹਾ, ਨਹੀਂ ਤੂੰ ਇਹ ਤੱਤਾਂ ਦੀ ਪੂਜਾ ਮਤ ਕਰ, ਕਿਉਂਕਿ ਇਹਨਾਂ ਤੱਤਾਂ ਦੇ ਪਿੱਛੇ ਕੋਈ ਹੋਰ ਵੀ ਬੈਠਾ ਹੈ, ਤੂੰ ਉਹਦੇ ਚਰਨਾਂ ਨਾਲ ਕਿਉਂ ਨਹੀਂ ਜੁੜਦਾ ਜਿਹੜੇ ਇਹਦੇ ਭੈ ਵਿੱਚ ਰਹਿੰਦੇ। ਸਤਿਗੁਰੂ ਕੀ ਜਪਜੀ ਸਾਹਿਬ ਦੀ ਬਾਣੀ ਹੈ ਨਾ, ਆਮ ਤੌਰ ਤੇ ਹਰ ਇੱਕ ਧਰਮ ਨੇ ਆਪਣੀ ਆਪਣੀ ਵਿਚਾਰਧਾਰਾ। ਹਿੰਦੁਸਤਾਨ ਦੇ ਅੰਦਰ ਇੱਕ ਮਿੱਥ ਹੈ ਕਿ ਧਰਤੀ ਨੂੰ ਧਵਲ ਢੱਗੇ ਨੇ ਚੁੱਕਿਆ, ਪਰ ਬਾਬਾ ਜੀ ਨੇ ਬੜੇ ਪਿਆਰੇ ਬਚਨ ਕਹੇ, ਕਹਿਣ ਲੱਗੇ ਮੈਂ ਮੰਨ ਲਾ ਵਾਂ ਕਿ ਧਰਤੀ ਧਵਲ ਢੱਗੇ ਨੇ ਚੁੱਕੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਸਾਹਿਬ ਦੇ ਸਮਝਾਉਣ ਦਾ ਢੰਗ ਬੜਾ ਸੋਹਣਾ ਜੇ। ਅਸੀਂ ਅੱਜ ਕਹਿੰਦੇ ਹਾਂ ਬਾਬੇ ਨਾਨਕ ਨੇ ਸੱਚ ਦੀ ਗੱਲ ਕਹੀ, ਪਰ ਪਿਆਰਿਓ ਕਹੀ ਵੀ ਉਹਨੇ ਜਿਹਦਾ ਹਿਰਦਾ ਆਪ ਸੱਚ ਨਾਲ ਭਰਪੂਰ ਸੀ। ਧਿਆਨ ਰੱਖਣਾ, ਮੈਂ ਕਈ ਵਾਰੀ ਅਰਜ਼ ਕਰਨਾ ਵਾਂ, ਸਤਿਗੁਰੂ ਦੇ ਤੀਰ ਤਾਂ ਪਏ ਨੇ, ਆ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਅਨਿਆਲੇ ਤੀਰ ਨੇ, ਪਰ ਕਿਤੇ ਉਹ ਕਮਾਣ ਤਾਂ ਮਿਲੇ ਜਿਹੜੀ ਇਹਨਾਂ ਤੀਰਾਂ ਨੂੰ ਚਲਾ ਕੇ ਕਿਸੇ ਦੇ ਹਿਰਦੇ ਨੂੰ ਵਿੰਨ ਦੇ। ਕੋਈ ਇਹੋ ਜਿਹਾ ਹਿਰਦਾ ਮਿਲੇ ਜਿਹੜਾ ਇਸ ਤੀਰਾਂ ਨੂੰ ਚਲਾਏ। ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਕਿਹਾ ਮੈਂ ਨਹੀਂ ਮੰਨਦਾ ਕਿ ਢੱਗੇ ਨੇ ਧਰਤੀ ਨਹੀਂ ਚੁੱਕੀ, ਕਿੰਨੇ ਮੈਂ ਬਿਲਕੁਲ ਮੰਨਦਾ ਵਾਂ ਕਿ ਧਰਤੀ ਇੱਕ ਬਲਦ ਨੇ ਚੁੱਕੀ ਏ, ਪਰ ਮੇਰੇ ਸਵਾਲਾਂ ਦਾ ਉੱਤਰ ਦੇ ਸਕਣਾ ਮਨੁੱਖ? ਪੁੱਛਿਆ ਕੀ ਤੇ ਕਹਿਣ ਲੱਗੇ ਮੇਰੇ ਦਾਤਾ ਗੁਰੂ ਨਾਨਕ ਸਾਹਿਬ, ਇਸ ਧਰਤੀ ਨੂੰ ਜਿਹਨੂੰ ਬਲਦ ਨੇ ਚੁੱਕਿਆ, ਆਖਰ ਉਸ ਬਲਦ ਦੇ ਚਾਰ ਪੈਰ ਨੇ, ਉਹ ਆਪਣੀਆਂ ਚਾਰ ਲੱਤਾਂ ਕਿਹਦੇ ਸਹਾਰੇ ਤੇ ਰੱਖ ਕੇ ਖਲੋਤਾ ਹੋਇਆ? ਉਹਨੂੰ ਖਲੋਣ ਲਈ ਕੋਈ ਸਪੋਰਟ ਚਾਹੀਦੀ ਏ, ਥੱਲੇ ਕੋਈ ਥਾਂ ਚਾਹੀਦੀ ਏ। ਤੇ ਅਗਲੇ ਨੇ ਕਹਿ ਦਿੱਤਾ ਮਹਾਰਾਜ ਧਵਲ ਢੱਗੇ ਦੇ ਥੱਲੇ ਹੋਰ ਧਰਤੀ ਏ। ਸਾਹਿਬ ਕਹਿੰਦੇ ਨੇ ਮੈਂ ਮੰਨ ਲੈਂਦਾ ਹੋਰ ਧਰਤੀ ਏ, ਤੇ ਜਿਹੜੀ ਧਰਤੀ ਉਸ ਬਲਦ ਦੇ ਪੈਰਾਂ ਥੱਲੇ ਵੀ ਉਹਨੂੰ ਕਿਹਨੇ ਚੁੱਕਿਆ ਹੋਇਆ? ਆਖਰ ਉਹਨੂੰ ਵੀ ਕੋਈ ਸਹਾਰਾ ਚਾਹੀਦਾ। ਕਹਿਣ ਲੱਗੇ ਉਹਦੇ ਥੱਲੇ ਹੋਰ ਬਲਦੇ, ਤੇ ਸਾਹਿਬ ਨੇ ਕਿਹਾ ਜਿਹੜਾ ਉਹਦੇ ਥੱਲੇ ਬਲਦੇ ਉਹਦੇ ਥੱਲੇ ਕਿਹੜੀ ਧਰਤੀ, ਉਹਦੇ ਥੱਲੇ ਕੀ ਏ? ਕਹਿਣ ਲੱਗੇ ਉਹਦੇ ਥੱਲੇ ਹੋਰ ਧਰਤੀ, ਹੋਰ ਧਰਤੀ। ਸਾਹਿਬ ਕਹਿੰਦੇ ਨੇ ਮੁੱਕਦੀ ਗੱਲ ਕੀ, ਜਿਹੜੀ ਅਖੀਰ ਵਾਲੀ ਉਹ ਕਿਤੇ ਆਸਰੇ? ਕਹਿਣ ਲੱਗੇ ਬਾਬਾ ਉਹ ਤਾਂ ਧਰਮ ਦੇ ਆਸਰੇ ਖਲੋਤੀ। ਸਾਹਿਬ ਕਹਿੰਦੇ ਨੇ ਜੇ ਪਹਿਲਾਂ ਹੀ ਮੰਨ ਲਵੇ ਧੌਲ ਧਰਮ, ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਅੱਗੇ ਸਾਹਿਬ ਨੇ ਬਚਨ ਕੀਤਾ, ਇਸੇ ਪੌੜੀ ਵਿੱਚ ਮੈਂ ਇੱਕ ਪੰਕਤੀ ਅਰਜ਼ ਕਰ ਰਿਹਾ, ਜੇ ਕੋ ਬੂਝੈ ਹੋਵੇ ਸਚਿਆਰ। ਜੇ ਕੋਈ ਮੰਨ ਲਵੇ ਗੱਲ ਸੱਚੀ ਏ ਵੀ ਧਰਤੀ ਨੂੰ ਬਲਦ ਨੇ ਚੁੱਕਿਆ, ਧਵਲੈ ਉਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ਼ਤੈ ਭਾਰ ਤਲੈ ਕਮਣ ਜੋਰ। ਕਹਿੰਦੇ ਨੇ ਅਖੀਰ ਵਾਲੇ ਧਰਤੀ ਨੂੰ ਕਿੰਨੇ ਚੁੱਕਿਆ ਪਿਆਰਿਆ? ਉਹ ਤਾਂ ਬਸ ਧੌਲ ਧਰਮ, ਦਇਆ ਕਾ ਪੂਤ, ਧਰਮ ਦੇ ਆਸਰੇ ਵੇ। ਸਾਹਿਬ ਜੀ ਨੇ, ਭਾਈ ਗੁਰਦਾਸ ਨੇ ਕਿਹਾ ਸੱਚਾ ਸਿਰਜਣਹਾਰ ਸੱਚ ਸਮਾਇਆ। ਅੱਗੇ ਕਹਿੰਦੇ ਨੇ ਸੱਚੋ ਉਪਜੀ ਪੌਣ, ਘੱਟ ਘੱਟ ਛਾਇਆ, ਸੱਚੇ ਤੋਂ ਹਵਾ ਪੈਦਾ ਹੋਈ, ਤੇ ਵਾਹਿਗੁਰੂ ਹਰ ਇੱਕ ਹਿਰਦੇ ਵਿੱਚ ਛਾ ਗਿਆ। ਸਾਡੇ ਅੰਦਰ ਵੀ ਪੌਣ ਏ, ਪੌਣ ਇੱਕ ਤਰ੍ਹਾਂ ਦੀ ਨਹੀਂ, ਇੱਕ ਪੌਣ ਏ ਜਿਹਦੇ ਨਾਲ ਆਪਾਂ ਸਵਾਸ ਲੈਂਦੇ ਹਾਂ, ਉਹ ਵੀ ਇੱਕ ਪੌਣ ਏ। ਧਿਆਨ ਰੱਖਣਾ, ਜਦੋਂ ਆਪਾਂ ਆਵਾਸੀ ਲੈਂਦੇ ਹਾਂ ਉਹ ਵੀ ਇੱਕ ਪੌਣ ਏ, ਜਦੋਂ ਆਪਾਂ ਛਿੱਕ ਮਾਰਨੇ ਆ ਉਹ ਵੀ ਇੱਕ ਪੌਣ ਏ। ਧਿਆਨ ਰੱਖਣਾ, ਪੌਣ ਵੀ ਕਈ ਤਰ੍ਹਾਂ ਦੀ ਏ, ਤੇ ਸਿਆਣੇ ਵਿਦਵਾਨਾਂ ਨੇ ਇਹਦੀ ਗਿਣਤੀ ਨੌ ਕੀਤੀ। ਭਾਈ ਗੁਰਦਾਸ ਕਹਿੰਦੇ ਨੇ ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਉਪਜੀ ਪੌਣ ਘੱਟ ਘੱਟ ਛਾਇਆ, ਪੌਣੋ ਪਾਣੀ ਸਾਜ ਸੀਸ ਨਵਾਇਆ। ਪੌਣ ਤੋਂ ਪਾਣੀ ਬਣਾਇਆ ਜਿਹਦਾ ਸੀਸ ਝੋਗਿਆ। ਕਹਿਣ ਲੱਗੇ ਤੁਲਹਾ ਧਰਤ ਬਣਾਏ, ਧਰਤੀ ਇੱਕ ਬੇੜੀ ਬਣਾ ਕੇ ਨੀਰ ਤਰਾਇਆ, ਇਹਨੂੰ ਨੀਰ ਤੇ ਤਰਾ ਦਿੱਤਾ, ਨੀਰੋਂ ਉਪਜੀ ਅੱਗ ਬਣ ਖੰਡ ਛਾਇਆ। ਨੀਰ ਤੋਂ ਰੱਬ ਨੇ ਅੱਗ ਪੈਦਾ ਕੀਤੀ ਜਿਹਦੇ ਨਾਲ ਆ ਜੰਗਲ ਇਹ ਬਨਸਪਤੀ ਬਣ ਗਈ। ਨੀਰੋਂ ਉਪਜੀ ਅੱਗ ਵਨਖੰਡ ਛਾਇਆ, ਅੱਗੋਂ ਹੁੰਦੀ ਬਿਰਖ, ਅੱਗ ਤੋਂ ਰੱਬ ਨੇ ਰੁੱਖ ਪੈਦਾ ਕੀਤੇ, ਤੇ ਉਹਨਾਂ ਰੁੱਖਾਂ ਦੇ ਵਿੱਚ ਕੀ ਹੋਇਆ? ਅੱਗੀ ਹੁੰਦੀ ਬਿਰਖ ਸੁਫਲ ਫੁਲਾਇਆ, ਪੌਣ ਪਾਣੀ ਬੈਸੰਤਰ ਮੇਲ ਮਿਲਾਇਆ। ਭਾਈ ਗੁਰਦਾਸ ਕਹਿੰਦੇ ਨੇ ਆਦ ਪੁਰਖ ਆਦੇਸ਼ ਖੇਲ ਰਚਾਇਆ, ਇਹ ਧਰਤੀ ਨੂੰ ਸਾਜਣ ਵਾਲਿਆ ਤੈਨੂੰ ਨਮਸਕਾਰ, ਤੇਰਾ ਅੰਤ ਕੋਈ ਨਹੀਂ ਉਪਾਸ਼ਕਦਾ। ਬਸੰਤ ਰਾਗ ਜਦੋਂ ਅਸੀਂ ਪੜ੍ਹਦੇ ਹਾਂ, ਕਈ ਵਾਰੀ ਅਸੀਂ ਸੋਚਦੇ ਹਾਂ ਕਿ ਆ ਜੋ ਕੁਝ ਰੱਬ ਨੇ ਬਣਾਇਆ ਹੈਰਾਨ ਹੋ ਜਾਈਦਾ ਹੈ ਨਾ, ਜੇ ਸਾਰਾ ਪਾਣੀ ਸਾਡੇ ਤੇ ਹੱਲਾ ਕਰਦੇ ਤੇ ਬਣੇ ਕੀ? ਤੇ ਮੇਰੇ ਬਾਬੇ ਨੇ ਉੱਤਰ ਦਿੱਤਾ, ਕਹਿਣ ਲੱਗੇ ਭੀਤਰ ਅਗਨ ਬਨਸਪਤ ਮੌਲੀ, ਬਨਸਪਤ ਦੇ ਅੰਦਰ ਰੁੱਖਾਂ ਵਿੱਚ ਅੱਗ ਏ, ਪਰ ਰੱਬ ਨੇ ਰੁੱਖ ਨੂੰ ਵੀ ਕੀਮਤੀ ਫੁੱਲ ਲਾਏ ਜਿਹੜੇ ਖਿੜੇ ਨੇ। ਰੱਬ ਦੀ ਤਾਕਤ ਇਹੋ ਜਿਹੀ ਏ, ਨਿਯਮ ਇਹੋ ਜਿਹਾ, ਵਿਧਾਨ ਇਹੋ ਜਿਹਾ। ਧਿਆਨ ਰੱਖਣਾ, ਜਿਹੜਾ ਅੱਗ ਵਿੱਚੋਂ ਵੀ ਮਹਿਕ ਵਾਲੇ ਫੁੱਲ ਪੈਦਾ ਕਰਦਾ ਹੈ, ਕਹਿੰਦੇ ਨੇ ਘਬਰਾਈ ਨਾ, ਇਹ ਸਮੁੰਦਰ ਨੂੰ ਤਾਂ ਰੱਬ ਨੇ ਪੰਡ ਵਿੱਚ ਬੰਨਿਆ, ਕਿਉਂਕਿ ਉਹਦੇ ਹੁਕਮ ਤੋਂ ਬਿਨਾਂ ਇਹਲੇ ਹਿੱਲ ਨਹੀਂ ਸਕਣਾ। ਭੀਤਰ ਅਗਨ ਬਨਸਪਤ ਮੌਲੀ, ਸਾਗਰ ਪੰਡੈ ਪਾਇਆ, ਸਾਗਰ ਪੰਡੈ ਪਾਇਆ ਦਰ ਤੇ ਇਸ ਸਾਗਰ ਨੂੰ ਪੰਡ ਵਿੱਚ ਬੰਨ ਕੇ ਰੱਖਿਆ। खैर मैं अज दे शब्द वल आवा। साहब कहिंदे ने सारी रचना ओदी है, पर याद रखी जो कुछ उन्हें रच दिता है ना, ए अखीर ते एक दिन बिनसना जरूर है, ते रहना ओनी है जिन्हें ए साजिया होया। सतगुरु ने बचन किते महाराज कौन कौन जानगे, पहला मैं अर्ज कर रहा रहना केवल रब ने में, ते अज बचन होर भी नाल कीता, कहन लगे ओ भी रहेगा जिन्हें प्यारे प्रीतम दे चरणां नाल सांझ पाली, ओ भी कदी बिनसदा नहीं। गुरु ग्रंथ साहिब विच राग मांझ विच मेरे गुरु नानक बाबा जी दे शलोक ने पुछया कौन कौन जानगे रहेगा कौन, ते साहिब ने कहा ना देव दान वा नरा महला पहला, ना देव देव दर ते देवते, दान वा दर ते दैंत, नरा नर दर ते मनुख, ना देव दान वा नरा ना सिद्ध साध का तरा, अस्त एक दिगर कोई रहेगा कौन, एक तुई रहेगा मेरा परमेश्वर, ना देवते ना दैंत ना मनुख ना सिद्ध ना साधक, सिर्फ एक तुई। अगे बचन किता ना दादे देहंद आदमी, दूसरा श्लोक है ना दादे देहंद आदमी, एदा अर्थ है जेड़े इंसाफ करने वाले जज ने ओ भी नहीं रहेंगे, ना सपत जेर जमी, ना आ जेड़े सात दीप तू कहना ए रहने ने। साहब कहिंदे ने अस्त एक दिगर कोई एक तुई। जे गुरु अर्जन साहब कहिंदे ने कटंत रूपंग कटंत दीपंग, ए सारे घटदे पए ने, ते मेरे बाबा नानक जी कहन लगे तीजे श्लोक विच ना सूर सस मंडलो, सूर दर ते सूरज, जेड़ा सूरज चमकदा देखना भलिया इन्हें भी एक दिन नहीं रहना, सस दर ते चंद्रमा, जेड़ा चंद्रमा तू तकना इन्हें भी नहीं रहना, ना सूर सस मंडलो ना सपत दीप नै जलो दर ते जेड़े पानी ते सागर भरे ने ए भी नहीं रहने, अन्न पौन ए जेड़ा अन्न खाना ए भी पौन, जिदे नाल सवास लैना थिर अन्न पौन थिर ना कोई, ते किन्ने रहना मेरे दाता। साहब कहिंदे ने एक तुई अखीर ते केवल एक तू रहन। धन गुरु ग्रंथ साहब दी बाणी विच दूसरा प्रमाण रहना केवल एक खुदा दा नां है। साहब ने बचन कीता बाणी विच कहन लगे धरत आकाश पताल है चंद सूर बिनासी, ए धरती आकाश पताल चंद्रमा ते सूरज एक दिन जरूर बिनसनगे, धरत आकाश पताल है चंद सूर बिनासी, बादशाह शाह उमराव खान ढाए डेरे जासी, लख चुरासी मेदनी सब आवे जासी, चुरासी लख मेदनी सारी जाएगी ते कौन रहेगा, नेचल सच खुदाए एक, कहन लगे नेचल दर ते थिर रहन वाला केवल जे रहेगा ते नेचल एक खुदा रहेगा, लख चुरासी मेदनी सब आवे जासी, नेचल सच खुदाए एक, ते अगे क्या खुदाए बंदा अबनाशी, एक खुदा रहेगा ते जीजा जेड़ा खुदा दी बंदगी करन वाला बंदा है केवल ओ रहेगा। साहब कहिंदे ने बिनसेगा सब कुछ। गुरुदेव ने इस संबंध विच बाणी विच होर भी प्रमाण दिते, कहिंदे ने केवल ओने रहना है। मैं अर्ज कर रहा जेड़ा ब्रह्मांड असीं देखने आ इसने एक दिन बिनसना, जे कई वार बनिया कई वार बिनसिया, अज बंदे दी ए मत समझदी पई है। अज जदो दूसरे ग्रह ते साइंस वाले लोग जांदे ने ना, चेते रखना माड़े ए भी नहीं, हर चीज दा जन्म एकाग्रता विच होया, एकाग्रता नाल रब मिल जांदा। कई बारी सोचीदा है अज दा तर्कशील मनुख पुछदा कि बह के भगती करन दा कोई लाभ है, तुसी कहिंदे चौंकड़ा मार के भगती करो कि इहदे नाल कुछ मिलदा है। मैं ते कई बारी अर्ज करना हुन्ना जदों किते आ सूई दे विचों धागा निकल जाए ना, धागा असी सूई दे नके विच पाना होवे, उस सुराख विच धागा पाण लग्या मनुख नू अपना श्वास भी रोकना पैंदा है, क्योंकि जे श्वास ना रोके थोड़ा जा हथ हिलन दी देर एकाग्रता भंग हुंदी है, ते धागा कदी उस सूई दे नके विच पै ही नहीं सकदा। जे एक सूई दे नके विच धागा पाण लई एकाग्रता चाहीदी है, ते जेड़ा मन इन्ना अवैड़ है कई जन्मां दा भजदा पिया, चेते रखना इनू भी सुरत नू शब्द भी जोड़न लई एकाग्रता जरूरी चाहीदी, एकाग्रता तो बिना नहीं। हर चीज दा जन्म एकाग्रता विच होया है। जिस गड्डी ते तुसी बैठ के गुरु घर आउंदे हो, जिदन एदी भी खोज होई ते एदी खोज भी उस बंदे ने कीती होवेगी जेड़ा एकाग्र होके पहला सोचिया होवेगा। एकाग्रता विच बहुत कुछ है। मैं अर्ज कर रहा गुरदेव कहिंदे ने याद रख कि ये भी सच्चे ने जिहड़े लभदे ने ते जदों किसे नवीं धरती की खोज करदे ने ते दिमाग इन्हां दा भी कहिंदा कदी इत्थे वसों हुंदी सी कदी इत्थे कोई वसदा सी ते मेरे गुरु नानक साहब ने इसे गल नूं लै के सानूं प्रभु नाल जोड़िया कहन लगे गुरसिखा जिस घर विच तू रहिंदा तू मत कह ये मेरा टिकाणा है। साहब कहिंदे ने टिकाणा तां ओह हुंदा जिथे सदा लई रहना होवे। असल विच ये घर अपना नहीं। साहब ने बचन कीता मुकाम तिस नूं आखीए। मुकाम दा अर्थ है टिकाणा। कहिंदे ने मुकाम टिकाणा उस नूं कहिंदा जिस सिस ना होवी लेख जिदे सिर ते यह लेख ना होवे कि इस टिकाणे ने कदी बिणसना नहीं। असल विच ओ टिकाणा है वे। मैं अर्ज करांगा ओ टिकाणा केड़ा है बाणी विच सानू प्रमाण मिलदे ने। साहब कहिंदे ने मुकाम तिस नूं आखीए जिस सिस ना होवी लेख ते कहिंदे ने जिस धरती नूं तू टिकाणा समझी बैठा नहीं धरत असमान चल सी मुकाम ओही एक निस रब। साहब कहन लगे दिन रब चलै दिने जड़ा सूरज देखना ए भी तुरिया जांदा है ने बिणसना निस सत चलै रात नूं चंद्रमा जड़ा तकना इन्ने भी बिणसना तारका लख पलोए लखां तारे जड़े टिमटमांदे देखना इन्ना भी एक दिन बिणस जाना ते असली टिकाणा की ए मुकाम ओही एक है नानका सच बगोए। कहिंदे ने मैं सच कहिंदा एक वाहिगुरु तो बिना असली टिकाणा कोई होर है ही टिकाणा केवल ओ वे। इस तों अगला प्रमाण गुरु ग्रंथ साहिब दा अंक 1204 ते बचन मेरे गुरु अर्जन साहिब दा उच्चारण कीता। उन्हां नूं पुछिए किन्ने रहणे साहिब जी ने बचन कीता बड़ा प्यारा कहन लगे याद रखी ए जो कोई तू तकना पे इन्हें बिणसना रहेगा एक प्रभु ते एक प्रभु दा नाम जपण वाला। साहिब जी ने बचन कीता कहन लगे निस बासर नखेत्र बनासी तीन शब्द ने तीन प्रमाण कठे ने इको शब्द दे। साहब कहिंदे ने निस बासर नखेत्र बनासी रब ससियर बेनादा गिरबस दा जल पवन जाएगो एक साध बचन अटलादा। जदो इस पंक्ति दे अर्थ करने हैरान हो जाइदा है। गुरु अर्जन साहब कहिंदे ने निस बासर निस दा अर्थ रात बासुर दा अर्थ दिन दिन ते रात होर कौन नखेत्र नखेत्र दर ते जो कुछ आपां तकने पया आसमान विच तारे निस बासुर नखेत्र बनासी रब ससियर बनिया बेनादा कहन लगे चंद्रमा ते सूरज भी बिणसनगे गिर बसदा जल पवन जाएगो गिर दा अर्थ पहाड़ बसदा दा अर्थ धरती जल दा अर्थ पानी पवन दा अर्थ हवा कहन लगे ए भी चारे जानगे गिर बसदा जल पवन जाएगो एक साध बचन अटलादा पर जपन वाले दा जड़ा बोले ओ कदी बिड़सदा नहीं हुंदा। दूसरा प्रमाण मेरे गुरुदेव ने दिता कहन लगे अंड बिनासी जेर बिनासी उत्पज सेत बिनासा चारे खानिया दी गल कीती अंड बिनासी जेड़े जीव अंडे विचो पैदा होए ने पंची सापादक इन्हां ने भी एक दिन बिणसना केवल तू नहीं अंड बिनासी जेर बिनासी जेर दे विच जेड़े पैदा होए ने मनुख ते पशु ए भी बिणसनगे उत्पज जेड़ी बनास्पति धरती विचो उपजी ए भी बिणसेगी सेत दा अर्थ पसीना जूआ ते खटमल जेड़े पैदा हुंदे ने पसीने विचो ए भी बिणसनगे। साहब ने बचन कीता कहन लगे अंड बिनासी जेर बिनासी उत्पज सेत बिनासा कहन लगे फिर होएगा कि चार बिनासी खटा बिनासी एक साज बचन नेच लादा कहन लगे चार वेदा नु पढ़न वाले भी चले जानगे ध्यान रखी खटा बिनासी छे शास्त्र भी चले जानगे पर किन्ने नहीं जाना सतगुरु। साहब कहिंदे ने साद बचन नेच लादा साधु दा बचन कदी नहीं उजांदा जिहड़ा जपदा है। साहब ने तीसरा प्रमाण दिता कहन लगे राज बिनासी ताम बिनासी। साहब जी कहन लगे देख राजसी तामसी ए सारे चले जानगे सातक पी बेनादा। अखीर विच मेरे गुरुदेव कहन लगे दृष्ट मान है सकल बिनादी एक साध बचन आगादा एक रब दा बचन ऐसा जिन्हें कदी बिणसना ने। साध संगत मेरे गुरुदेव अज कहिंदे पैने एक प्रभु दा बचन सदा फिर रहिंदा है। धन गुरु ग्रंथ साहब दी बाणी पढ़ने आ ते गुरु तेग बहादुर जी दी 15 रागां विच बाणी है। मेरे गुरुदेव दी बाणी करीब करीब सारी हिंदी विच ते ब्रिज भाषा विच। गुरु तेग बहादुर जी दी कोई अष्टपदी नहीं, कोई मेरे गुरुदेव पिता दा संत नहीं, सतगुरु दे केवल शब्द ने 15 रागां विच ते सतगुरु दे 57 श्लोक ने। जेड़ा अज बचन गुरुदेव ने कहा ना, रब रहेगा, रब दी बंदगी करन वाले दे बचन रहनगे। ते जदों इन्हां श्लोकां नूं पढ़ी दा 56 श्लोक दा पाठ कर रहे हैं ना, जदों इत्थे पढ़ने आ श्लोक हैरान हो जी दा। पहला तां मेरे गुरुदेव श्लोकां विच यही कही जांदे ने कि राम गयो रावण गयो जा को बहु परिवार, कहो नानक थिर कछ नहीं सुपने ज्यों, संसार ध्यान देना। फिर साहब कहणगे जो उपजो सो बिणस है, परो आज के काल नानक हर गुण गाए ले छाड़ सगल, जंजाल जेड़ा पैदा होया उन्हें बिणस ने। इस तो अगे पढ़िया साहब कहन लगे रो ना चिंता ताकि कीजिए जो अनहोनी होए, ए मार्ग संसार को नानक थिर नहीं कोए। पढ़ी गए ते गुरुदेव फिर अगे कहन लगे संग सखा सब तज गए को नन बेओ सास, कहो नानक ए विपत मैं टेक एक रघुनाथ। एदा मतलब सब ने चले जाना है। ते 56 श्लोक आया ते मेरे गुरु तेग बहादुर ने बचन किया ते प्रिंसीपल सतबीर सिंह लिखदे ने जदो गुरुदेव नू कैद कीता ते औरंगजेब दा हुक्म सी देखांगा तेरी आवाज रहेगी किवें तू सच दी आवाज बुलंद करने। ते मेरे गुरुदेव ने कहा सी औरंगजेब रहण के बहुत कुछ कौन रहेगा, कहन लगे नाम रहो साधु रहो। कमाल दी गल पहला कहिंदे ने किसे ने रहना नहीं, ते 56 श्लोक विच कहिंदे ने रहेगा नाम रहो नाम रहेगा साधु रहो साधु रहेगा जेड़ा नाम जपद। मैं अर्ज करांगा साधु भेख का ना नहीं, वैसे श्लोकां विच आउणा है गुरु ग्रंथ साहिब विचों असीं वेखणा है असला असली साधु कौन है। ख्याल रखना साधु ते साधे होए मन नूं कहिंदे ने, साधु तां उहनूं कहिंदे ने जिन्हें अपने आप नूं मार के गुरु के चरणां विच लीन कर दिता है। साधु तां उहनूं कहिंदे ने जिन्हूं किसे किस्म की कोई भुख नहीं, उह तां धरती की तरह है, भावें धरती नूं पट दिओ तां वी उहने रोश नहीं करना, भावें उहदे ते चंदन का लेपण कर दिओ उहने सिफत नहीं करना। ध्यान रखना साधु की अवस्था बड़ी उच्ची है। गुरु ग्रंथ साहिब विच केवल उहने कुछ शब्द चुन लेने कि जिदे विच साध की सेवा की गल की होवे ते उह बचन पढ़िए ना जिदे विच साध की परिभाषा दिती है। कदी धन गुरु ग्रंथ साहिब की बाणी विचों आपां वाचांगे साहिब कहिंदे ने रहणगे नाम रहो साधु रहो रहो गुरु गोबिंद, रब रहेगा गुरु परमेश्वर रूप रहेगा। पर कहन लगे साधु किवें बणांगे, कहो नानक ए जगत मैं किन जपियो गुरमंत, जिन्हें गुरु के मंत्र नूं जप लिया वह कदी नहीं जांदा। साहिब ने बचन किया फिर जदों गुरमंत्र कोई जपदा है ते साहिब कहिंदे ने उदों हुंदा की ए राम नाम उर मैं गहो जा कह सामने कोए, जे सिमरत संकट मिटै दर्श तुहारो होए। उस नाम नल मेरे दाता तेरे दीदार हुंदे ने। गुरु अर्जन साहिब ने अज जिहड़ा श्लोक किया कहन लगे कटंत रूपंग, कटंत दा अर्थ है घटदा पिया, रूपंग दा अर्थ है साडा आ चेहरा साडा स्वरूप, रूप दा अर्थ विद्वाना ने यह भी किया जो कुछ आपां सुंदरता देखने आ इह बिणसेगी ते बिणसदी है। साहब कहिंदे ने कटंत रूपंग कटंत दीपंग, आ जिहड़े सत दीप तू मनी फिरना यह दीप भी एक दिन बिणस जाने ने, जो रूप तकना यह भी बिणसदा है। ते देखने आपां हर एक चीज जिवें बंदे दा रूप बिणसदा है, पहला बचपन बचपन तो बाद जवानी जवानी तो बाद बुढ़ेपा, इसे तरह ता रब दी बनाई हुई रचना है। साडी उम्र केवल 50-60-100 साल दे करीब है ते ब्रह्मांड दी उम्र अरबा खरबा साल तक होनी है, पर चेते रखना अवस्था साडी वाली एदे ते होनी। कटंत रूपंग कटंत दीपंग, साहब अगे कहिंदे ने केवल ए रूप ए दीप ही नहीं कटंत रब, रब दर ते सूरज जेड़ा चमकदा इन्हें भी एक दिन बिणसना। नाश माने कटंत रूपंग कटंत दीपंग कटंत रव ससियर, ससियर दर ते चंद्रमा, नखियतर नखियतर दर ते चंद्रमा दे नाल चमकदे हुए तारे, गगनंग गगनंग दा अर्थ है आसमान। एदा मतलब इस पंक्ति दा अर्थ हो गया सुंदरता, धरती दे टुकड़े चंद्रमा सूरज तारे ते जेड़ा आकाश तू देखना एक दिन इन्हें जरूर बिणसना। साहब अगे बचन करदे ने फिर याद रख कटंत बसुदा, बसुदा दर्थ धरती, ਜਿਸ ਧਰਤੀ ਤੇ ਸਾਡੀ ਵਸੋਵੇਂ ਇਹ ਧਰਤੀ ਵੀ ਘਟਦੀ ਪਈ, ਇਹਨੇ ਵੀ ਬਿਣਸਣੇ। ਗਿਰ ਤਰ ਛੇ ਖੰਡੰਗ, ਗਿਰ ਦਾ ਅਰਥ ਹੈ ਪਹਾੜ, ਤਰ ਦਾ ਅਰਥ ਹੈ ਰੁੱਖ, ਛੇ ਖੰਡੰਗ ਦਾ ਅਰਥ ਉਹ ਧਰਤੀ ਦੇ ਟੁਕੜੇ, ਉਹ ਸ੍ਰਿਸ਼ਟੀ ਦੇ ਟੁਕੜੇ ਜਿੱਥੋਂ ਤੱਕ ਅਜੇ ਬੰਦੇ ਦੀ ਪਹੁੰਚ ਨਹੀਂ, ਉਸ ਧਰਤੀ ਨੇ ਵੀ ਇੱਕ ਦਿਨ ਬਿਣਸ ਜਾਣਾ। ਸਾਹਿਬ ਕਹਿੰਦੇ ਨੇ ਉਹ ਵੀ ਟਿਕੇਗੀ, ਉਹ ਵੀ ਬਿਣਸੇਗੀ। ਗੁਰਦੇਵ ਅਗਲਾ ਬਚਨ ਕਰਦੇ ਨੇ ਘਟੰਤ ਲਲਨਾ, ਲਲਨਾ ਦਾ ਅਰਥ ਹੈ ਇਸਤਰੀ, ਸੁੱਤ ਭਰਾਤ ਹਿਤੰਗ, ਸੁੱਤ ਦਾ ਅਰਥ ਹੈ ਪੁੱਤਰ, ਭਰਾਤ ਦਾ ਅਰਥ ਹੈ ਭਰਾ, ਹਿਤੰਗ ਦਾ ਅਰਥ ਹੈ ਪ੍ਰੇਮੀ ਸੱਜਣ। ਸਾਹਿਬ ਕਹਿੰਦੇ ਨੇ ਇਸਤਰੀ ਪੁੱਤਰ ਪ੍ਰੇਮੀ ਸੱਜਣ ਤੇ ਮਿੱਤਰ ਭਰਾ ਇਹਨਾਂ ਦਾ ਨੇ ਵੀ ਇੱਕ ਦਿਨ ਘਟ ਜਾਏਗਾ, ਇਹ ਵੀ ਤੇਰੇ ਨੇੜੇ ਟੁੱਕਣਗੇ ਨਹੀਂ। ਸਾਹਿਬ ਕਹਿੰਦੇ ਨੇ ਘਟੰਤ ਕਣਕ, ਕਣਕ ਦਰ ਤੇ ਸੋਨਾ, ਜਿਹੜੇ ਤੂੰ ਸੋਨੇ ਦੇ ਆ ਗਹਿਣੇ ਤੱਕਣੇ ਇਹ ਵੀ ਬਿਣਸਣਗੇ। ਮਾਨਕ ਮਾਨਕ ਦਰ ਤੇ ਮੋਤੀ ਵੀ ਬਿਣਸਣਗੇ। ਮਾਇਆ ਸਵਰੂਪੰਗ ਤੇ ਚੇਤੇ ਰੱਖੀ, ਮਾਇਆ ਦਾ ਸਵਰੂਪ ਇਹ ਮਾਇਆ ਵੀ ਇੱਕ ਦਿਨ ਬਿਣਸ ਜਾਏ। ਇੱਥੋਂ ਤੱਕ ਤੇ ਘਟਦਿਆਂ ਦੀ ਗੱਲ ਕਹੀ ਵੀ ਜਿਹੜੇ ਘਟਦੇ ਪਏ ਨੇ ਬਿਣਸਣ ਵਾਲੇ ਨੇ। ਇਸ ਤੋਂ ਅੱਗੇ ਮੇਰੇ ਗੁਰਦੇਵ ਨੇ ਕਿਹਾ ਕਿੰਨੇ ਨਹੀਂ ਜਾਣਾ, ਅਗਲਾ ਬਚਨ ਕੀਤਾ ਨੈ ਘਟੰਤ, ਨਹੀਂ ਘਟਦਾ, ਕੌਣ ਨਹੀਂ ਘਟਦਾ ਮੇਰੇ ਸਤਿਗੁਰੂ? ਕਹਿਣ ਲੱਗੇ ਕੇਵਲ ਗੋਪਾਲ ਉਚੁੱਤ, ਕੇਵਲ ਦਰ ਤੇ ਕੇਵਲ ਤਾਂ ਕੇਵਲ ਇੱਕੋ, ਗੋਪਾਲ ਦਰ ਤੇ ਧਰਤੀ ਦੀ ਪਾਲਣਾ ਕਰਨ ਵਾਲਾ, ਅਚੁੱਤ ਦਰ ਤੇ ਜਿਹਨੇ ਕਦੀ ਨਹੀਂ ਬਿਣਸਣਾ, ਬਾਕੀ ਸਾਰੇ ਬਿਣਸ ਜਾਣਗੇ। ਜੇ ਕੇਵਲ ਰਹੇਗਾ ਤਾਂ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਰਹੇਗਾ, ਉਹਨੇ ਕਦੀ ਨਹੀਂ ਬਿਣਸਣਾ, ਕਿਉਂਕਿ ਉਹ ਤਾਂ ਨਿਤ ਨਵੇਂ। ਹਜ਼ੂਰ ਨੇ ਤਾਂ ਹੀ ਕਿਹਾ ਸਾਹਿਬ ਮੇਰਾ ਨੀਤ ਨਵਾਂ, ਮੇਰਾ ਸਤਿਗੁਰੂ ਨਿਤ ਨਵੇਂ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਬੁਰਖ ਹੈ, ਸਭ ਮੈਂ ਰਿਹਾ ਸਮਾਏ, ਉਹਨੇ ਕਦੀ ਨਹੀਂ ਜਾਣਾ। ਨੈ ਘਟੰਤ ਕੇਵਲ ਗੋਪਾਲ ਅਚੁੱਤ, ਸਾਹਿਬ ਕਹਿਣ ਲੱਗੇ ਉਹਨੇ ਕਦੀ ਨਹੀਂ ਬਿਣਸਣਾ। ਤੇ ਇੱਕ ਹੋਰ ਹੈ ਜਿਹਨੇ ਨਹੀਂ ਬਿਣਸਣਾ, ਅਸਤਰੰਗ ਨਾਨਕ ਸਾਧ ਜਨ, ਜਿਹੜੇ ਬੰਦਗੀ ਕਰਨ ਵਾਲੇ ਨੇ ਨਾ, ਉਹਨਾਂ ਵੀ ਕਦੇ ਨਹੀਂ ਉਹ ਬਿਣਸਣਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਪੜ੍ਹਨੇ ਹਾਂ, ਸਤਿਗੁਰੂ ਨੇ ਬੜੇ ਕਮਾਲ ਦਾ ਆਸਾ ਰਾਗ ਵਿੱਚ ਇੱਕ ਪ੍ਰਮਾਣ ਦਿੱਤਾ। ਮਹਾਰਾਜ ਕਹਿੰਦੇ ਨੇ ਇਹ ਸੰਸਾਰ ਤਾਂ ਰੱਬ ਦੀ ਬਣਾਈ ਹੋਈ ਇੱਕ ਖੇਤੀ ਹੈ। ਕਹਿੰਦੇ ਨੇ ਜਿਵੇਂ ਜ਼ਿਮੀਂਦਾਰ ਖੇਤੀ ਬੀਜਦਾ ਨਾ, ਫਸਲ ਬੀਜ ਕੇ ਆਇਆ, ਤੇ ਚੇਤੇ ਰੱਖਣਾ ਫਸਲ ਪ੍ਰਫੁੱਲਤ ਹੋ ਸਕਦੀ ਏ, ਫਸਲ ਨੂੰ ਖਾਦ ਪਾਣੀ ਮਿਲ ਸਕਦਾ ਹੈ, ਪਰ ਫਸਲ ਦਾ ਜ਼ੋਰ ਕੋਈ ਨਹੀਂ। ਜੇ ਇਹ ਬੀਜਣ ਵਾਲੇ ਦੀ ਮਰਜ਼ੀ, ਉਹ ਜੰਮਦੀ ਹੋਈ ਫਸਲ ਨੂੰ ਵਾਹਦਾ, ਉਹਦੀ ਮਰਜ਼ੀ ਏ ਉਹ ਕਿਤੇ ਡੱਡਰੀ ਹੋਈ ਫਸਲ ਨੂੰ ਵੱਢਦਾ, ਉਹਦੀ ਮਰਜ਼ੀ ਏ ਪੱਕਣ ਤੋਂ ਬਾਅਦ ਵੱਢ ਲੈ, ਪਰ ਚੇਤੇ ਰੱਖੀ ਇਹ ਫਸਲ ਤੂੰ ਖੇਤ ਵਿੱਚ ਆਨੰਦ ਮਾਣ ਸਕਣੀ ਏ, ਪਰ ਜਾਣਾ ਤੇਰੇ ਹੱਥ ਨਹੀਂ, ਜਾਣਾ ਤਾਂ ਉਸ ਜ਼ਿਮੀਂਦਾਰ ਦੇ ਹੱਥ ਏ ਜਿਹਨੇ ਤੇਰਾ ਬੀਜ ਪਾਇਆ ਹੋਇਆ। ਸਾਹਿਬ ਕਹਿੰਦੇ ਸ੍ਰਿਸ਼ਟੀ ਦੀ ਰਚਨਾ ਵੀ ਇਹ ਵੇ, ਇੱਕ ਰੱਬ ਦਾ ਭਗਤ ਕਦੀ ਜਾਂਦਾ ਨਹੀਂ। ਸਾਹਿਬ ਦਾ ਬਚਨ ਏ ਜੈਸੇ ਕਿਰਸਾਨ ਬੋਵੈ ਕਿਰਸਾਣੀ, ਕਾਚੀ ਪਾਕੀ ਬਾੜ ਪੁਰਾਣੀ, ਜੋ ਜਨਮੈ ਸੋ ਜਾਨੋ ਮੂਵਾ, ਜਿਹੜਾ ਜੰਮਿਆ ਉਹਨੇ ਜਾਣੇ, ਕੌਣ ਨਹੀਂ ਜਾਂਦਾ। ਸਾਹਿਬ ਕਹਿੰਦੇ ਨੇ ਗੋਬਿੰਦ ਭਗਤ ਅਸਤਰ ਹੈ ਥੀਆ, ਸਾਹਿਬ ਕਹਿੰਦੇ ਨੇ ਅਸਤਰੰਗ ਨਾਨਕ ਸਾਧ ਜਨ, ਗੋਬਿੰਦ ਦਾ ਭਗਤ ਜਿਹੜਾ ਉਹ ਸਦਾ ਥਿਰ ਰਹਿੰਦਾ। ਬਾਣੀ ਪੜ੍ਹਨੇ ਸਾਹਿਬ ਕਹਿੰਦੇ ਨੇ ਰਹਿਣ ਨਾ ਪਾਵੇ ਸੁਰਨਰ ਦੇਵਾ, ਊੜ ਸਿਧਾਰੇ ਕਰ ਮੁਨ ਜਨ ਸੇਵਾ, ਕੌਣ ਨਹੀਂ ਜਾਂਦੇ। ਸਾਹਿਬ ਕਹਿੰਦੇ ਨੇ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਸਾਹਿਬ ਦੀ ਬਾਣੀ ਪੜ੍ਹਨੇ ਆ, ਮਹਾਰਾਜ ਕਹਿੰਦੇ ਨੇ ਉਹ ਨਹੀਂ ਜਾਂਦੇ, ਕੌਣ ਨਹੀਂ ਜਾਂਦੇ। ਬਾਬਾ ਕਬੀਰ ਜੀ ਦਾ ਬਚਨ ਨੇ, ਉਹ ਕਹਿੰਦੇ ਨੇ ਐਸੋ ਇਹ ਸੰਸਾਰ ਪੇਖ ਨਾ ਰਹਿਣ ਨਾ ਪਉ ਪਈ ਹੈ ਰੇ। ਗੱਲ ਉਹਨਾਂ ਨੇ ਵੀ ਇਹੀ ਕੀਤੀ ਜਿਹੜੀ ਗੁਰੂ ਅਰਜਨ ਸਾਹਿਬ ਕੀਤੀ, ਕਹਿਣ ਲੱਗੇ ਅਸਤਰੰਗ ਨਾਨਕ ਸਾਧ ਜਨ, ਤੇ ਬਾਬਾ ਕਬੀਰ ਜੀ ਕਹਿੰਦੇ ਨੇ ਰਹਿਣ ਨਾ ਪਉ ਪਈ ਹੈ ਰੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁਤੱਕਾ ਦਵਈ ਹੈ ਰੇ, ਬਾਰੇ ਬੂਢੇ ਤਰਨੇ ਬਈਆ ਸਭ ਨੂੰ ਜਮ ਲੈ ਜਈ ਹੈ ਰੇ, ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ, ਧਨ ਵਰਤਾ ਅਰ ਨਿਰਧਨ ਮਨ ਈ, ਇੱਥੇ ਮਨ ਈ ਦਰਥ ਮਨੁੱਖ, ਚਾਹੇ ਅਮੀਰ ਏ ਚਾਹੇ ਗਰੀਬ ਏ, ਤਾਂ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਿਡਾਨੀ ਰੇ, ਕੌਣ ਰਹਿਣਗੇ। ਸਾਹਿਬ ਕਹਿੰਦੇ ਨੇ ਹਰ ਕੇ ਸੇਵਕ ਜੋ ਹਰ ਰਾਤੇ, ਤਿਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਹੇ ਨਾ ਕਬੂ ਮਰਤੇ, ਪਾਰ ਬ੍ਰਹਮ ਸੰਘਾਰੀ ਰੇ, ਅਸਤਰਿੰਗ ਨਾਨਕ ਸਾਧ ਜਨ, ਉਹ ਕਦੀ ਨਹੀਂ ਜਾਂਦਾ। ਜਿਨ੍ਹਾਂ ਨੇ ਪਿਆਰੇ ਪ੍ਰੀਤਮ ਦੇ ਚਰਨਾਂ ਨਾਲ ਜੁੜ ਕੇ ਭਗਤੀ ਕੀਤੀ, ਉਹਨਾਂ ਦੀ ਸ਼ੋਭਾ ਜੁਗ ਜੁਗੇ ਕੋਈ ਮਿਟਦੀ ਨਹੀਂ। ਹਰ ਇੱਕ ਦਾ ਤੇਜ ਪ੍ਰਤਾਪ ਘਟ ਸਕਦਾ, ਪਰ ਬੰਦਗੀ ਵਾਲੇ ਦਾ ਨਹੀਂ। मैं गुरु तेग बहादुर जी बारे बचन किया सी। दशमेश पिता जी ने अपनी बाणी विच बड़ा सोहना उत्तर दिता है। कहिंदे ने जदों गुरु तेग बहादुर जी नूं शहीद कर लगे ने ना, उस वक्त जेड़े बचन कहे मेरे गुरु ने साहब ने बाद विच उन्हां नूं कलम बंद किया। कहिंदे ने पहली गल, अज तक अपने आले तां हर कोई मरदा है, पर विरला मेरा गुरु तेग बहादुर ना तिलक लांदा जे, ना जन्यू पांदा है, ना गायत्री मंत्र पढ़दा है, ना ए धूप दीप संध्या करदा है, पर मेरा बाबा जेड़े कर्म करदा नहीं उन्हां कर्मां दी खातर अपने सिर दा ठीकरा भन्न तुरिया जांदा है। अगे ओ कहिंदे ने गुरु कलगी वाले, कहिंदे ने बापू मैं सच कहिंदा वां, जो कुछ तू कर चलिया ना पहला किसे कीता है ते ना आउण वाले समय विच किसे ने करने। साहब ने फिर अगली जड़ी गल कही, मैं अर्ज कर रहा रहना केवल ओने में जेड़ा सच नाल जुड़िया। औरंगजेब दा काजी अब्दुल वहाब आया है, एदा जलाद आया है, एदा दरोगा आया है, ते जदों इन्हां कहा तुसादी आवाज नू खत्म कर देंगे, तुहाडा सिर धड़ तों अलहदा कर देंगे। हजूर ने बड़े कमाल दे बचन कहन लगे, औरंगजेब नू कह दिओ ऐ काजी अब्दुल वहाब, तू मेरे धड़ नालों सिर नू अलग कर सकना है, पर मेरे अंदर दी जड़ी सच दी आवाज उहनू कृपान नाल भी अलग नहीं किया जा सकता। सच कदी बिणसदा नहीं। साहब ने बचन क्या कह लगे, तिलक जन्यू राखा प्रभतां का, कीनो बड़ो कलू मैं साका, साधन खेत इति जिन करी, शीश दिया पर शी ना उचरी। कह लगे धर्म खेत साका जिन किया, ध्यान रखना शीश दिया पर सिर ना दिया। जेड़ी अंदर दी सच दी आवाज सी सिर कटन नाल ओ आवाज कदी खत्म नहीं हुई। ध्यान रखना जेड़े अज भी जुड़नगे ते साहब कहणगे अस्तरंग नानक साध जन ओ कदी बिनस दे नहीं। आओ प्यारियो आपां वी बाणी ते नाम नाल जुड़ जाइए। फानी संसार ने बिनस जाना ए दो दुनिया शहर मेला दस्तगीरी नाहे, पर रहेगा ओ घर जिदे बारे सी रोज पढ़दे सुनने आ, खरख अनंत सोग नहीं दिया, सो घर गुरु नानक को दिया। इनिया को बेनतियां प्रवान करनिया, खोइया बेंत फुला बख्श देनिया। वाहिगुरु जी का खालसा, वाहिगुरु जी की फतेह।
धन राखे गुरु, साहिब जियो हम अवगुण परे एक गुण नाही, अमृत छाड़ बिख बिख खाही, माया मोह परम पै पुले, सुत दारा सो प्रीत लगाए, एक उत्तम पंथ हो गुर संगत, तहे मिलंत जम त्रास मिटाई, एक अरदास पाठ कीरत की, गुर रामदास राखो शरणाई, एक अरदास पाठ कीरत की, गुर रामदास राखो शरणाई। सतनाम वाहे गुरु, साहिब जियो, ਨੈ ਬਿਲੰਬ ਧਰਮ ਬਿਲੰਬ ਪਾਪੰ ਦ੍ਰੜੰਤ ਨਾਮੰ ਤਜੰਤ ਲੋਭੰ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦ੍ਰੜੰਤ ਨਾਮੰ ਤਜੰਤ ਲੋਭੰ ਸ਼ਰਣ ਸੰਤੰਗ ਕਿਲ ਵਿਖ ਨਾਸੰ ਪ੍ਰਾਪਤੰਗ ਧਰਮ ਲਖਿਆਣ ਨਾਨਕ ਜੇ ਸੋ ਪ੍ਰਸੰਨ ਮਾਧਵ ਹੈ ਸ਼ਰਨ ਸੰਤੰ ਕਿਲ ਬਿਖ ਨਾਸੰ ਪ੍ਰਾਪਤੰ ਧਰਮ ਲਖਣ ਨਾਨਕ ਜੇ ਸੋ ਪ੍ਰਸੰਨ ਮਾਧਵ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਖੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨਮ ਸਾਹਿਬ ਸਤਿਗੁਰੂ ਸ੍ਰੀ ਗੁਰੂ ਪੰਚਮ ਪਿਤਾ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਹਰ ਇੱਕ ਪ੍ਰਾਣੀ ਮਾਤਰ ਨੂੰ, ਮਨੁੱਖ ਮਾਤਰ ਨੂੰ ਉਪਦੇਸ਼ ਕੀਤਾ ਹੈ ਕਿ ਇਹ ਇਨਸਾਨ ਜਦੋਂ ਤੂੰ ਕੋਈ ਕੁਕਰਮ ਕਰਨਾ, ਕੋਈ ਪਾਪ ਕਮਾਉਣਾ ਤੇ ਪਾਪ ਕਰਨ ਤੋਂ ਪਹਿਲਾਂ ਸੈਂਕੜੇ ਵਾਰੀ ਸੋਚਿਆ ਕਰ, ਵਿਚਾਰਿਆ ਕਰ ਕਿ ਜੋ ਮੈਂ ਇਹ ਕੁਕਰਮ ਇਹ ਪਾਪ ਕਰ ਰਿਹਾ ਵਾਂ, ਇਸ ਪਾਪ ਦੇ ਨਾਲ ਮੇਰੇ ਜੀਵਨ ਦਾ ਕਿੰਨਾ ਕੁ ਨੁਕਸਾਨ ਹੋਣਾ ਹੈ। ਪਾਪ ਕਰਦਿਆਂ, ਮਾੜੇ ਕਰਮ ਕਰਦਿਆਂ ਹਮੇਸ਼ਾ ਸੋਚ, ਇੱਕ ਵਾਰੀ ਨਹੀਂ ਸੈਂਕੜੇ ਵਾਰੀ ਸੋਚ, ਤੇ ਜਦੋਂ ਕਿਤੇ ਧਰਮ ਦਾ ਕੋਈ ਕੰਮ ਕਰਨਾ ਹੋਵੇ ਉਦੋਂ ਕਦੀ ਸੋਚੀ ਨਾ, ਜਦੋਂ ਮਨ ਦੇ ਅੰਦਰ ਸੰਕਲਪ ਬਣਦਾ ਧਰਮ ਨੂੰ ਕਮਾਉਣ ਦਾ, ਉਸੇ ਵਕਤ ਤੂੰ ਧਰਮ ਨੂੰ ਕਮਾਉਣਾ ਸ਼ੁਰੂ ਕਰ ਦੇ। ਧਰਮ ਨੂੰ ਕਮਾਉਂਦਿਆਂ ਦੇਰੀ ਨਹੀਂ, ਪਰ ਪਾਪ ਕਰਦਿਆਂ ਦੇਰੀ ਕਰ। ਸਤਿਗੁਰੂ ਨੇ ਬੜੇ ਕਮਾਲ ਦਾ ਅੱਜ ਬਚਨ ਕਿਹਾ। ਸਾਡੇ ਅੰਦਰ ਦੀ ਇੱਕ ਸੋਚ ਨੂੰ ਗੁਰਦੇਵ ਨੇ ਅੱਜ ਦੇ ਸ਼ਲੋਕ ਵਿੱਚ ਪ੍ਰਗਟ ਕਰ ਦਿੱਤਾ। ਸਾਡੇ ਦੋ ਮਨ ਨੇ ਤੇ ਸਿਆਣੇ ਵਿਦਵਾਨਾਂ ਨੇ ਇਹਨਾਂ ਨੂੰ ਨਾਂ ਦਿੱਤਾ ਹੈ। ਇੱਕ ਨੂੰ ਕਹਿ ਸੁਚੇਤ ਮਨ ਤੇ ਦੂਸਰੇ ਨੂੰ ਕਹਿ ਦਿੱਤਾ ਹੈ ਅਚੇਤ ਮਨ। ਸੁਚੇਤ ਮਨ ਦੇ ਵਿੱਚੋਂ ਸੰਕਲਪ ਪੈਦਾ ਹੁੰਦਾ ਹੈ, ਸ਼ੁਭ ਚੰਗੇ ਫੁਰਨੇ ਪੈਦਾ ਹੁੰਦੇ ਨੇ, ਤੇ ਜਿਹੜਾ ਅਚੇਤ ਮਨ ਹੈ ਉਹਦੇ ਅੰਦਰੋਂ ਵਿਕਲਪ ਪੈਦਾ ਹੁੰਦੇ ਨੇ। ਸੁਚੇਤ ਮਨ ਧਰਮ ਕਮਾਉਣ ਦੀ ਗੱਲ ਕਰਦਾ ਤੇ ਅਚੇਤ ਮਨ ਜਿਹੜਾ ਉਹ ਧਰਮ ਕਮਾਉਣ ਦੇ ਵਿੱਚ ਵਾਧਾ ਪੈਦਾ ਕਰ ਦਿੰਦਾ। ਤੇ ਮਨ ਦਾ ਸੁਭਾਅ ਹੀ ਇਹੋ ਜਿਹਾ, ਇਹ ਹਮੇਸ਼ਾ ਦੁਵੱਲੀ ਚਾਲ ਚੱਲਦਾ, ਦੁਚਿੱਤੀ ਵਿੱਚ ਪਿਆ। ਪਰ ਵੈਸੇ ਨਾ ਪਰਮੇਸ਼ਵਰ ਦੀ ਖੇਡ ਐਸੀ ਹੈ, ਸਾਡੇ ਸਰੀਰ ਦੇ ਕਈ ਅੰਗ ਐਸੇ ਨੇ ਜਿਨ੍ਹਾਂ ਦੀ ਗਿਣਤੀ ਦੋ ਵੇ। ਆ ਨੇਤਰ ਨੇ, ਇਹ ਵੀ ਦੋ ਨੇ। ਨਾਸ਼ਕਾ ਨੇ, ਇਹ ਵੀ ਦੋ ਨੇ। ਕੰਨ ਨੇ, ਇਹ ਵੀ ਦੋ ਨੇ। ਹੱਥ ਨੇ, ਇਹ ਵੀ ਦੋ ਨੇ। ਜਿਨ੍ਹਾਂ ਨਾਲ ਆਪਾਂ ਤੁਰਨੇ ਆ ਇਹ ਲੱਤਾਂ ਵੀ ਦੋ ਨੇ। ਪਰ ਇਸੇ ਤਰ੍ਹਾਂ ਸਿਆਣੇ ਵਿਦਵਾਨ ਕਹਿੰਦੇ ਨੇ ਸਾਡੇ ਮਨ ਦੀ ਗਿਣਤੀ ਇਹ ਵੀ ਦੋ ਨੇ, ਥੋੜੀ ਜਿਹੀ ਤਵੱਜੋ ਦੇਣੀ, ਅੱਖਾਂ ਦੋ ਨੇ ਪਰ ਕੰਮ ਇੱਕੋ ਹੀ ਕਰਦੀਆਂ ਨੇ, ਕਦੀ ਨਹੀਂ ਆਪਾਂ ਦੇਖ ਦੇਖ ਕੇ ਖੱਬੀ ਅੱਖ ਜਿਹੜੀ ਇਹ ਕੁਝ ਹੋਰ ਦੇਖੇ ਤੇ ਸੱਜੀ ਅੱਖ ਨੂੰ ਕੁਝ ਹੋਰ ਨਜ਼ਰ ਆਵੇ। ਰੱਬ ਨੇ ਅੱਖਾਂ ਦੋ ਦਿੱਤੀਆਂ ਨੇ ਪਰ ਦੋਨਾਂ ਦੀ ਜੋਤ ਇੱਕੋ ਹੀ ਹੈ, ਜੋਤ ਇੱਕ ਹੈ। ਕੰਨ ਦੋ ਨੇ, ਗਿਣਤੀ ਦੋ ਵੇ, ਪਰ ਯਾਦ ਰੱਖਣਾ ਆਵਾਜ਼ ਇੱਕੋ ਹੀ ਇਹ ਸੁਣਾਈ ਇਹਨਾਂ ਨੂੰ ਸੁਣਾਈ ਦਿੰਦੀ ਏ, ਆਵਾਜ਼ ਇੱਕੋ ਜਿਹੀ ਸੁਣ ਰਹੇ ਨੇ। ਕਦੀ ਨਹੀਂ ਇਹ ਸਵਾਲ ਪੈਦਾ ਹੁੰਦਾ ਕਿ ਖੱਬਾ ਕੰਨ ਕੁਝ ਹੋਰ ਸੁਣੇ ਤੇ ਸੱਜਾ ਇਹਦਾ ਵਿਰੋਧ ਕਰਕੇ ਕੁਝ ਹੋਰ ਸੁਣੇ। ਜਿਵੇਂ ਦੋ ਅੱਖਾਂ ਜੋਤ ਇੱਕ ਤੱਕਦੀਆਂ ਨੇ, ਕੰਨਾਂ ਨੂੰ ਰੱਬ ਨੇ ਸੁਣ ਦੀ ਸਮਰੱਥਾ ਇੱਕੋ ਜਿਹੀ ਦੇ ਦਿੱਤੀ। ਸਾਡੇ ਹੱਥ ਦੋ ਨੇ, ਪਰ ਯਾਦ ਰੱਖਣਾ ਹੱਥ ਵੀ ਜਦੋਂ ਕੰਮ ਕਰਨਗੇ ਇਹ ਵੀ ਦੋਵੇਂ ਇਕੱਠੇ ਕਰਦੇ ਨੇ। ਰੱਬ ਨੇ ਪੈਰ ਦੋ ਦਿੱਤੇ ਨੇ, ਸੱਜਾ ਤੇ ਖੱਬਾ, ਪਰ ਜਦੋਂ ਅਸੀਂ ਤੁਰਨੇ ਆ ਤੇ ਰਸਤੇ ਇੱਕ ਤੇ ਤੁਰਨੇ ਆ, ਇਹ ਨਹੀਂ ਕਿ ਖੱਬਾ ਪੈਰ ਕਿਸੇ ਹੋਰ ਰਸਤੇ ਨੂੰ ਤੁਰਿਆ ਜਾਏ ਤੇ ਸੱਜਾ ਕਿਸੇ ਹੋਰ ਨੂੰ ਤੁਰਿਆ ਜਾਏ। ਪੈਰਾਂ ਨੂੰ ਹਮੇਸ਼ਾ ਇੱਕੋ ਰਸਤੇ ਤੇ ਤੁਰਨਾ ਪੈਂਦਾ। ਪਰ ਵਾਹ ਮੇਰੇ ਮਾਲਕਾ, ਨੇਤਰ ਦੋ ਨੇ ਪਰ ਜੋਤ ਇੱਕ ਏ, ਕੰਨ ਦੋ ਨੇ ਪਰ ਸੁਣ ਦੀ ਸਮਰੱਥਾ ਇੱਕ ਏ, ਮੇਰੇ ਸਾਹਿਬ ਲੱਤਾਂ ਦੋ ਨੇ ਪਰ ਮਾਰਗ ਇੱਕ ਤੇ ਤੁਰਦੇ ਨੇ, ਪਰ ਇਸ ਹਿਰਦੇ ਵਿੱਚ ਇਸ ਸਰੀਰ ਦੇ ਅੰਦਰ ਦੋ ਮਨ ਨੇ, ਪਰ ਕਮਾਲ ਦੀ ਗੱਲ ਇਹ ਦੋਨੋਂ ਕਦੀ ਇੱਕ ਨਹੀਂ ਜੇ ਚੱਲੇ, ਇੱਕ ਕੁਝ ਕਹਿੰਦਾ ਤੇ ਦੂਜਾ ਕੁਝ ਕਰ ਦਿੰਦਾ। ਉਦਾਹਰਣ ਦੇ ਤੌਰ ਤੇ ਮੈਂ ਅਰਜ਼ ਕਰਾਂ, ਗੁਰੂ ਗ੍ਰੰਥ ਸਾਹਿਬ ਨੇ ਬੜੇ ਕਮਾਲ ਦੇ ਬਚਨ ਕਹੇ ਨੇ। ਕਹਿੰਦੇ ਨੇ ਰਾਤ ਨੂੰ ਜਦੋਂ ਆਪਾਂ ਪੈਂਦੇ ਹਾਂ ਨਾ, ਆ ਕੀਰਤਨ ਸੁਣਿਆ, ਕਥਾ ਸੁਣੀ ਤੇ ਬੈਠਿਆਂ ਬੈਠਿਆਂ ਮਨ ਕਰੇਗਾ ਵੀ ਜਿਹੜੀ ਗੱਲ ਆਪਾਂ ਗੁਰੂ ਕੀ ਸੁਣੀ ਏ ਨਾ, ਕੱਲ ਤੋਂ ਇਹਨੂੰ ਜੀਵਨ ਵਿੱਚ ਕਮਾਉਣਾ ਸ਼ੁਰੂ ਕਰ ਦੇਣਾ, ਜ਼ਰੂਰ ਕਮਾਵਾਂਗੇ। ਪਰ ਕਮਾਲ ਦੀ ਬਾਤ, ਰਾਤ ਸੁੱਤੇ ਵੀ ਹਾਂ ਕਿ ਸਵੇਰੇ ਅੰਮ੍ਰਿਤ ਵੇਲੇ ਮੈਂ 3 ਵਜੇ ਉੱਠ ਕੇ ਇਸ਼ਨਾਨ ਕਰਕੇ ਅੱਜ ਨਿਤਨੇਮ ਜ਼ਰੂਰ ਸ਼ੁਰੂ ਕਰ ਦੇਣਾ। ਸੁਚੇਤ ਮਨ ਨੇ ਰਾਤ ਹੱਲਾਸ਼ੇਰੀ ਦਿੱਤੀ, ਇਹ ਮਨ ਵੀ ਬਣ ਗਿਆ ਕਿ ਸਵੇਰੇ ਉੱਠ ਕੇ ਗੁਰੂ ਗੁਰੂ ਜਪਣਾ। ਪਰ ਜਦੋਂ 4 ਵਜੇ 3 ਵਜੇ ਮੇਰੇ ਗੁਰੂ ਨੇ ਇੱਕ ਵਾਰੀ ਉਠਾ ਦਿੱਤਾ ਤੇ ਅਚੇਤ ਮਨ ਨੇ ਆਪਣਾ ਪ੍ਰਭਾਵ ਪਾ ਦਿੱਤਾ, ਕਹਿਣ ਲੱਗਾ ਛੱਡ ਭਲਿਆ, ਆਈ ਤਾਂ 2 ਘੜੀਆਂ ਸੌਣ ਦੀਆਂ ਨੇ, ਅਜੇ ਬੜੀ ਉਮਰ ਪਈ ਏ ਰੱਬ ਦੀ ਬੰਦਗੀ ਕਰ ਲਈ, ਤੇ ਜਦੋਂ ਰੱਬ ਉਦਮ ਬਖਸ਼ੇਗਾ ਆਪਾਂ ਉਦੋਂ ਕਰਾਂਗੇ। ਇਹਦਾ ਮਤਲਬ ਇੱਕ ਦੀ ਵਿਚਾਰ ਕੁਝ ਹੋਰ ਤੇ ਦੂਸਰੇ ਦੀ ਕੁਝ ਹੋਰ। ਸਾਡਾ ਮਨ ਇੰਨਾ ਕੁ ਚੰਚਲ ਏ, ਅਸੀਂ ਕੁਕਰਮ ਕਰਦੇ ਹਾਂ ਕਦੀ ਦੇਰੀ ਨਹੀਂ ਜੇ ਕਰਦੇ। ਖਿਮਾ ਕਰਿਓ, ਆਮ ਸਾਡੀ ਜੀਵਨ ਦੀ ਇਹ ਢੰਗ ਨੇ ਜੀਣ ਦੇ, ਜਦੋਂ ਕਿਸੇ ਦੀ ਅਸੀਂ ਨਿੰਦਿਆ ਕਰਨੀ ਹੋਵੇ ਨਾ, ਸਾਰੀ ਰਾਤ ਬਹਿ ਕੇ ਉਹਦੇ ਔਗਣ ਫੋਲੀ ਜਾਣਗੇ। ਹੈਰਾਨਗੀ ਦੀ ਬਾਤ, ਤੁਸੀਂ 4 ਬੰਦੇ ਇਕੱਠੇ ਹੋਣ, ਮਖੌਲ ਠੱਠਾ ਕਰਦੇ ਹੋਣ, ਹੱਸਦੇ ਹੋਣ ਤੇ ਉਹਨਾਂ ਨੂੰ ਹੱਸਦਿਆਂ ਨੂੰ ਘੰਟਿਆਂ ਬੱਧੀ ਗੱਲਾਂ ਕਰਦਿਆਂ ਗੱਪਾਂ ਮਾਰਦਿਆਂ ਹੋ ਗਿਆ ਹੋਵੇ ਤੇ ਅਚਨਚੇਤ ਕਹਿ ਦਈਏ ਆਓ ਭਲਿਓ ਆਪਾਂ ਉੱਠ ਕੇ ਸੁਖਮਨੀ ਦਾ ਪਾਠ ਹੀ ਕਰ ਲਈਏ, ਉਸੇ ਵਕਤ ਕਹਿਣ ਦੀ ਦੇਰ ਏ, ਹਰ ਇੱਕ ਦੀ ਨਜ਼ਰ ਆਪਣੀ ਗੁੱਟ ਤੇ ਬੰਨੀ ਹੋਈ ਘੜੀ ਤੇ ਜਾਏਗੀ, ਕਹੇਗਾ ਮੇਰੇ ਕੋਲ ਤੇ ਸਮਝ ਨਹੀਂ, ਮੈਂ ਤਾਂ ਅਜੇ ਕੰਮ ਕਰਨਾ, ਮੈਨੂੰ ਤਾਂ ਯਾਦ ਹੀ ਹੋਣਾ ਹੈ ਇੰਨਾ ਕੰਮ ਮੇਰਾ ਪਿਆ ਹੋਇਆ। ਇਹਦਾ ਮਤਲਬ ਸੱਚੇ ਕੰਮ ਵੱਲ, ਧਰਮ ਵੱਲ ਕਦੀ ਵੀ ਮਨ ਨਹੀਂ ਤੁਰਦਾ। ਤੇ ਸਾਹਿਬ ਕਹਿੰਦੇ ਨੇ ਕੁਕਰਮ ਕਮਾਣੇ ਹੋਣ ਤਾਂ ਸਾਰੀ ਸਾਰੀ ਰਾਤ ਜਾਗ ਕੇ ਕੱਢੇਗਾ। ਸ਼ਾਇਦ ਇਹੀ ਕਾਰਨ ਮੇਰੇ ਗੁਰਦੇਵ ਨੇ ਬਾਣੀ ਵਿੱਚ ਬਚਨ ਕਹੇ। ਸਾਹਿਬ ਕਹਿੰਦੇ ਨੇ ਨਾਮ ਕੀ ਬੇਲਾ ਪੈ ਪੈ ਸੋਇਆ। ਗੁਰੂ ਗ੍ਰੰਥ ਸਾਹਿਬ ਦਾ ਬਚਨ ਧਿਆਨ ਦੇਣਾ ਥੋੜਾ ਜਿਹਾ। ਆਰੰਭ ਹੁੰਦਾ ਬੁਰੇ ਕੰਮ ਕੋ ਊਠ ਖਲੋਇਆ, ਬੁਰੇ ਕੰਮ ਕਰਨੇ ਨੇ ਤਾਂ ਇਹ ਮਨ ਉੱਠ ਕੇ ਸ਼ੇਰ ਹੋ ਜਾਂਦਾ। ਸਾਹਿਬ ਕਹਿੰਦੇ ਨੇ ਨਾਮ ਕੀ ਬੇਲਾ ਪੈ ਪੈ ਸੋਇਆ, ਤੇ ਜਦੋਂ ਨਾਮ ਜਪਣ ਦਾ ਸਮਾਂ ਆਵੇ ਉਸੇ ਵਕਤ ਜਿਹੜਾ ਇਹਨੂੰ ਨੀਂਦ ਆ ਜਾਂਦੀ। ਤੇ ਤੁਹਾਡਾ ਸਾਰਿਆਂ ਦਾ ਮੇਰਾ ਖਿਆਲ ਇਹ ਤਜਰਬਾ ਹੋਣਾ, ਜਦੋਂ ਆਪਾਂ ਗੱਲਾਂ ਕਰਦੇ ਹਾਂ ਨੀਂਦ ਨਹੀਂ ਜੇ ਆਉਂਦੀ, ਤੇ ਜਿਸ ਬੰਦੇ ਨੂੰ ਰਾਤ ਨੀਂਦ ਨਾ ਆਵੇ ਉਹ ਗੁਟਕਾ ਪਕੜ ਕੇ ਪਾਠ ਕਰਨਾ ਸ਼ੁਰੂ ਕਰਦੇ, ਮੇਰਾ ਖਿਆਲ ਹੈ ਵੀ ਜਪਜੀ ਸਾਹਿਬ ਦੀਆਂ 5 ਪੌੜੀਆਂ ਪੜ੍ਹਨ ਦੀ ਦੇਰ ਉਸੇ ਵਕਤ ਉਹਨੂੰ ਨੀਂਦ ਦਬਾ ਲਵੇਗੀ। ਸਾਹਿਬ ਕਹਿੰਦੇ ਨੇ ਬੁਰੇ ਕੰਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਅਵਸਰ ਆਪਣਾ ਬੁਝੈ ਨਾ ਆਨਾ, ਮਾਇਆ ਮੋਹ ਰੰਗ ਲਪਟਾਨਾ, ਦਿਖੈ ਨਾਦ ਕਰਨ ਸੁਣ ਪੀਨਾ। ਕਹਿਣ ਲੱਗੇ ਜਦੋਂ ਕਿਤੇ ਗੰਦੇ ਗੀਤ ਕੋਈ ਗਾਉਂਦਾ ਹੋਵੇ, ਕੋਈ ਨੱਚਣ ਗਾਉਣ ਵਾਲਾ ਆਇਆ ਹੋਵੇ,
ਤੇ ਦੇਖਣਾ ਇਹ ਦੁਨੀਆ ਕਿਵੇਂ ਵਕਾਰ ਭੋਗਦੀ ਏ। ਇੱਕ ਗਾਉਣ ਵਾਲੇ ਦਾ ਕਿਤੇ ਇਸ਼ਤਿਹਾਰ ਆ ਜਾਏ, ਲੋਕ ਕੰਮ ਛੱਡ ਕੇ ਰੁਪਈਏ ਵੀ ਖਰਚ ਕੇ ਉਹਦੇ ਜਾ ਕੇ ਗੀਤ ਸੁਣਗੇ, ਤੇ ਮੇਰਾ ਗੁਰੂ ਅਰਜਨ ਸਾਹਿਬ ਬਾਪੂ ਕਹਿੰਦਾ ਹੈ ਬਿਖਾ ਨਾਦ ਕਰਨ ਸੁਣ ਭੀਨਾ, ਉਹ ਯਹਿਰ ਵਾਲੇ ਗੀਤ ਤੂੰ ਰੁਪਈਏ ਖਰਚ ਕੇ ਵੀ ਸੁਣਨਾ, ਤੇ ਜਿਹੜਾ ਗੁਰੂ ਰੋਜ਼ ਆਵਾਜ਼ ਦੇ ਕੇ ਕਹਿ ਭਲਿਆ ਨਾਮ ਦੀ ਬੇਲੀ ਨਾਮ ਜਪਣ ਦਾ ਸਮੇਂ ਨਾਮ ਦੇ ਨੇੜੇ ਕਦੀ ਤੂੰ ਆਉਣ ਲਈ ਤਿਆਰ ਨਹੀਂ। ਬਿਖਾ ਨਾਦ ਕਰਨ ਸੁਣ ਭੀਨਾ, ਸਾਹਿਬ ਕਹਿੰਦੇ ਨੇ ਹਰ ਜਸ ਸੁਣਤ ਆਲਸ ਮਨ ਕੀਨਾ, ਜਦੋਂ ਨਾਮ ਸੁਣ ਲੱਗਦਾ ਉਦੋਂ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸਤਿਗੁਰੂ ਨੇ ਦੂਸਰਾ ਬਾਣੀ ਵਿੱਚ ਪ੍ਰਮਾਣ ਦਿੱਤਾ, ਕਹਿਣ ਲੱਗੇ ਸੁਣ ਮਣਾ ਰੇ ਮੂੜੇ ਲਾਏ ਕੋ ਤੂੰ ਢੀਲਾ ਢੀਲਾ, ਮੂੜੇ ਦਰ ਤੇ ਉਹ ਮੇਰੇ ਮੂਰਖ ਮਣਾ ਜਿਸ ਨਾਮ ਨੂੰ ਜਪ ਕੇ ਤੂੰ ਜੀਵਨ ਵਿੱਚੋਂ ਕੁਝ ਖੱਟ ਕੇ ਜਾਣਾ, ਤੂੰ ਲਾਹ ਲੈਣ ਵਾਸਤੇ ਹਮੇਸ਼ਾ ਢਿੱਲਾ ਰਹਿੰਦਾ ਪਿੱਛੇ ਰਹਿੰਦਾ, ਤੋਟੇ ਕੋ ਵੇਗ ਧਾਇਆ ਤੇ ਜਿਹਦੇ ਵਿੱਚ ਤੇਰੇ ਜੀਵਨ ਨੇ ਬਰਬਾਦ ਹੋਣਾ, ਤੈਨੂੰ ਘਾਟੇ ਪੈਣੇ ਨੇ, ਉਧਰ ਤੂੰ ਦੌੜਿਆ ਜਾਣਾ ਤੇ ਜਿੱਥੋਂ ਕੁਝ ਤੇਰੇ ਜੀਵਨ ਨੂੰ ਲਾਭ ਪ੍ਰਾਪਤ ਹੋਣਾ ਉੱਥੇ ਤੂੰ ਸਭ ਤੋਂ ਪਿੱਛੇ ਰਹਿੰਦਾ। ਰੇ ਮੂੜੇ ਲਾਏ ਕੋ ਤੂੰ ਢਿੱਲਾ ਢਿੱਲਾ, ਤੋਟੇ ਕੋ ਵੇਗ ਧਾਇਆ, ਸਸਤ ਵੱਖਰ ਤੂੰ ਕਿੰਨਾ ਨਾਹੀ, ਸਸਤੀ ਧੀ ਜਿਹੜੀ ਏ ਪਰਮੇਸ਼ਵਰ ਦਾ ਨਾਮ ਤੈਨੂੰ ਰੱਬ ਗੁਰੂ ਮੇਰ ਕਰਕੇ ਦਿੰਦਾ ਇਹ ਤੂੰ ਲੈਂਦਾ ਨੀ ਪਿਆ, ਪਾਪੀ ਵਾਧਾ ਰੇ ਨਾਇਆ, ਪਰ ਪਾਪੀ ਮਣਾ ਤੂੰ ਵਕਾਰਾਂ ਵਿੱਚ ਦਿਨ ਰਾਤ ਵੱਜਾ ਹੋਏ। ਸਾਧ ਸੰਗਤ ਮੇਰੇ ਗੁਰਦੇਵ ਕਹਿੰਦੇ ਨੇ ਧਰਮ ਦਾ ਕਰਮ ਕਰਦਿਆਂ ਕਦੀ ਨਾ ਸੋਚੀ, ਪਾਪ ਕਰ ਲੱਗਿਆ ਤੂੰ ਲੱਖਾਂ ਵਾਰੀ ਸੋਚੀ। ਦੇਖ ਜੇ ਤੂੰ ਸੋਚਾਂ ਵਿੱਚ ਪਿਓ ਰਿਹੋ ਨਾਮ ਜਪਣ ਲਈ, ਕਦੀ ਕਿਸੇ ਦੀ ਸਲਾਹ ਨਾ ਲਏ। ਗੁਰੂ ਸਾਹਿਬ ਨੇ ਬੜਾ ਪਿਆਰਾ ਬਚਨ ਕਿਹਾ, ਕਹਿੰਦੇ ਨੇ ਜਿਹੜਾ ਕੰਮ ਤੂੰ ਕੱਲ ਕਰਨਾ ਨਾ ਉਸ ਨੂੰ ਅੱਜ ਕਰ ਦੇ, ਤੇ ਜਿਹੜਾ ਅੱਜ ਕਰਨਾ ਉਹ ਹੁਣੇ ਸ਼ੁਰੂ ਕਰ ਦੇ। ਕਦੀ ਨਾਮ ਜਪਣ ਦੇ ਕੰਮ ਨੂੰ ਕੱਲ ਤੇ ਛੱਡੀ ਨਾ, ਕਿਉਂਕਿ ਕੱਲ ਕਦੀ ਵੀ ਕਿਸੇ ਲਈ ਨਹੀਂ ਆਈ, ਕੱਲ ਜਦੋਂ ਵੀ ਆਈਏ ਉਦੋਂ ਕਾਲ ਬਣ ਕੇ ਆਈ, ਮੌਤ ਬਣ ਕੇ ਆਈਏ। ਗੁਰੂ ਸਾਹਿਬ ਨੇ ਕਿਹਾ ਬਚਨ ਕਹਿਣ ਲੱਗੇ ਕਬੀਰ ਕਾਲ ਕਰੰਤਾ ਅਬੈ ਕਰ, ਜਿਹੜਾ ਕੱਲ ਤੂੰ ਕੰਮ ਕਰਨਾ ਉਹ ਅੱਜੇ ਕਰ ਲੈ, ਅਬ ਕਰਤਾ ਸੋਏ ਤਾਲ, ਜਿਹੜਾ ਤੂੰ ਅੱਜ ਕਰਨਾ ਸੀ ਉਹ ਹੁਣੋਂ ਸ਼ੁਰੂ ਕਰ ਦੇ। ਕਹਿਣ ਲੱਗੇ ਪਾਛੈ ਕਛੂ ਨਾ ਹੋਏਗੋ, ਜੋ ਸਰ ਪਰ ਆਵੇ ਕਾਲ, ਜਦੋਂ ਕਾਲ ਤੇਰੇ ਵਾਸਤੇ ਸਿਰ ਤੇ ਆ ਗਿਆ ਉਦੋਂ ਕੋਈ ਕੰਮ ਨਹੀਂ ਹੋਣਾ, ਤੂੰ ਨਾਮ ਜਪਣਾ ਤੇ ਹੁਣੇ ਜਪਣਾ ਸ਼ੁਰੂ ਕਰ ਦੇ। ਸਾਧ ਸੰਗਤ ਸਾਹਿਬ ਨੇ ਬੜੇ ਪਿਆਰੇ ਬਚਨ ਕਹਿੰਦੇ ਨੇ ਹੁਣੇ ਸ਼ੁਰੂ ਕਰ। ਇੱਕ ਸਿਆਣੇ ਵਿਦਵਾਨ ਨੇ ਨਾ ਬੜੀ ਪਿਆਰੀ ਘਟਨਾ ਦਿੱਤੀ ਏ ਪੁਰਾਣਕ, ਉਹ ਕਹਿੰਦੇ ਨੇ ਜਦੋਂ ਰਾਮ ਚੰਦਰ ਜੀ ਨੇ ਰਾਵਣ ਦੇ ਸੀਨੇ ਨੂੰ ਤੀਰ ਨਾਲ ਵਿੰਨ ਕੇ ਮਾਰ ਦਿੱਤਾ, ਜ਼ਮੀਨ ਤੇ ਸੱਟ ਦਿੱਤਾ, ਤੇ ਰਾਵਣ ਅਨਾਥ ਹੋਇਆ ਜ਼ਮੀਨ ਤੇ ਪਿਆ ਸੀ, ਤੇ ਰਾਮ ਚੰਦਰ ਜੀ ਨੇ ਲਛਮਣ ਨੂੰ ਸੁਚੇਤ ਕਰਕੇ ਕਿਹਾ ਲਛਮਣ ਇਹ ਠੀਕ ਏ ਕਿ ਰਾਵਣ ਮੂਰਖਤਾ ਹੀ ਕਰ ਗਿਆ, ਸੀਤਾ ਹਰਨ ਕੀਤੀ, ਉਹ ਕਿਤੇ ਡਿੱਗ ਪਿਆ ਨੀਵੀਂ ਖੱਡ ਅੰਦਰ, ਪਰ ਵਿਦਵਾਨ ਬੜਾ ਸਿਆਣਾ ਈ, ਉਹ ਵੇਦਾਂ ਦਾ ਗਿਆਤਾ ਈ, ਤੂੰ ਇੱਕ ਕੰਮ ਕਰ ਰਾਵਣ ਦੇ ਅੰਤਲੇ ਸਵਾਸ ਤੋਂ ਪਹਿਲਾਂ ਪਹਿਲਾਂ ਉਹਦੇ ਤੋਂ ਕੁਝ ਸਿੱਖ ਕੇ ਜ਼ਰੂਰ ਆ। ਬੰਦਾ ਗੁਣੀ ਏ ਵਿਦਵਾਨ ਏ, ਉਹਦੇ ਕੋਲੋਂ ਕੁਝ ਲੈ। ਤੇ ਕਹਿੰਦੇ ਨੇ ਲਛਮਣ ਜੀ ਗਏ, ਰਾਵਣ ਜਿਹੜਾ ਅੰਤਲੇ ਸਵਾਸਾਂ ਤੇ ਵੇ, ਅੱਖਾਂ ਉਹਦੀਆਂ ਅੱਧ ਮੀਟੀਆਂ ਨੇ, ਤੇ ਲਛਮਣ ਜੀ ਉਹਦੇ ਸਿਰ ਵੱਲ ਖਲੋ ਕੇ ਕਹਿੰਦੇ ਨੇ ਐ ਰਾਵਣ ਤੇਰੇ ਜੀਵਨ ਦੇ ਤਜਰਬੇ ਨੇ, ਤੂੰ ਮਹਾਨ ਵਿਦਵਾਨ ਸੈਂ, ਪਰ ਦੱਸ ਕੋਈ ਆਪਣੇ ਜੀਵਨ ਦੇ ਵਿੱਚੋਂ ਕੋਈ ਇਹੋ ਜਿਹੀ ਗੱਲ ਦੱਸ ਦੇ ਕਿ ਇੱਕੋ ਗੱਲ ਦੇ ਨਾਲ ਮੈਨੂੰ ਕੁਝ ਸਿੱਖਿਆ ਮਿਲ ਜਾਵੇ। ਕਹਿੰਦੇ ਨੇ ਰਾਵਣ ਨੇ ਅੱਖਾਂ ਖੋਲੀਆਂ, ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ ਅੱਖਾਂ ਖੋਲ ਕੇ ਰਾਵਣ ਨੇ ਨੇਤਰ ਬੰਦ ਕਰ ਲਏ, ਬੋਲਿਆ ਕੁਛ ਨਹੀਂ। ਲਛਮਣ ਜੀ ਵਾਪਸ ਆਏ, ਰਾਮ ਚੰਦਰ ਜੀ ਪੁੱਛਦੇ ਨੇ ਲਛਮਣ ਕੁਝ ਉਹਨੇ ਕਿਹਾ, ਕਹਿਣ ਲੱਗਾ ਮੈਂ ਜਾ ਕੇ ਪੁੱਛਿਆ ਉਹਨੇ ਅੱਖਾਂ ਖੋਲੀਆਂ ਪਰ ਬੋਲਿਆ ਕੁਝ ਨਹੀਂ। ਰਾਮ ਚੰਦਰ ਜੀ ਪੁੱਛਦੇ ਨੇ ਐ ਲਛਮਣ ਤੂੰ ਮੰਗਿਆ ਕੀ ਸੀ, ਕਿਵੇਂ ਜਾ ਕੇ ਕਿਹਾ? ਕਹਿਣ ਲੱਗਾ ਮੈਂ ਉਹਦੇ ਸਿਰ ਵਾਲੇ ਪਾਸੇ ਖਲੋ ਗਿਆ ਤੇ ਮੈਂ ਪੁੱਛਿਆ ਐ ਵਿਦਿਆ ਦੇ ਮਾਰਤੰਡ ਕੋਈ ਆਪਣੇ ਜੀਵਨ ਦਾ ਤਜਰਬਾ ਦੱਸ। ਕਹਿੰਦਾ ਉਹ ਰਾਮ ਚੰਦਰ ਜੀ ਕਹਿਣ ਲੱਗੇ ਜਾ ਉਹ ਲਛਮਣ ਤੈਨੂੰ ਅਜੇ ਤੱਕ ਮੰਗਣ ਦੀ ਜਾਚ ਨਹੀਂ ਆਈ, ਇਹ ਠੀਕ ਏ ਕਿ ਰਾਵਣ ਸਾਡਾ ਦੁਸ਼ਮਣ ਏ, ਪਰ ਜਦੋਂ ਕਿਸੇ ਨੂੰ ਉਸਤਾਦ ਬਣਾ ਕੇ ਕੁਝ ਮੰਗਣ ਜਾਈਏ ਉਹਦੇ ਸਿਰ ਵਾਲੇ ਪਾਸੇ ਖਲੋ ਕੇ ਨਹੀਂ ਮੰਗੀਦਾ, ਉਹਦੇ ਪੈਰਾਂ ਵਾਲੇ ਪਾਸੇ ਖਲੋ ਕੇ ਮੰਗੀਦਾ ਹੁੰਦਾ। ਕੁਝ ਮੰਗਣਾ ਸੀ ਤੇ ਚਰਨਾਂ ਵਿੱਚ ਖਲੋਂਦੋ। ਲਛਮਣ ਗਿਆ ਚਰਨਾਂ ਵਿੱਚ ਖਲੋ ਕੇ ਕਹਿਣ ਲੱਗਾ ਹੇ ਰਾਵਣ
मैं सख्यारती बन के आया, कुछ जीवन दे पते दी गल दस। ते रावण ने अखां खोल के कहा सी लक्ष्मण बस इको गल मेरी चेते रखी, कल दा अज दा काम कदी कल ते ना छड़ी, क्योंकि कल जड़ी है वह मौत बन के आ जाती। उन्हें पूछा किवें, ते रावण कहिंदा मैं काल नू पावे नल बनिया सी, रोज कहिंदा सा इस काल नू मैं कल नू खपावांगा, कह लगा ओ कल ही मेरे वास्ते काल बन गया, जे मैं ओनू उस दिन ही खत्म कर दिंदा ते शायद अज मैं अनाथ होके जमीन ते डिगा ना हुंदा। साहब कहिंदे ने कल ते ना छड, धर्म दा कर्म करनी ता हुणे आरंभ कर दे, क्योंकि साध संगत इस चंचल मन दा कोई पता नहीं जे। असी इत्थे बैठे हां गुरुद्वारे, साडे शरीर गुरुद्वारे विच हुंदे ने, ते ए मन इना गंदा ते नीचे, गुरुद्वारे बैठा भी इना गंदा सोची जाएगा, अपने हथां किसी कागज उत्ते उन्हां ख्यालां नूं लिख नहीं सकदा। सतगुरु ने बाणी विच उदाहरण दित्ती बड़े कमाल दी, कहन लगे कां वी उड़ारी असमान विच मारदा है, चिड़ी नूं दो रब ने खंभ दित्ते ओह वी उड़ारी असमान विच मारदी, जे कदी तक्को होर भी पंछी असमान विच उड़दे ने, पर इल एक ऐसा पंछी है जेदी उड़ारी करीब करीब सारे पंछियां तो सब तो ज्यादा उच्ची। इल जदों भी तकोगे सब तो उच्ची ज्यादा आसमान विच उड़दी है, पर चेते रखना उच्ची बड़ी उड़दी जे ते बिरती है दी बड़ी नीच है। इल उड़दी उच्ची आसमान विच है, पहाड़ां दे उपर भी इल जड़ी उड़ के आउंदी है, समुद्रां उपर भी ए उड़ सकदी है। इस इल अंदर इन्नी समर्था है, ए मैदानी इलाकियां विच बाग बगीचियां विच भी उड़दी है, पर नीच इन्नी है बागां विच समुंदर ते पहाड़ां ते भी उड़न तो बाद इन्नी उच्ची उड़ारी भरन तो बाद इहदियां अखां हमेशा उस मरे हुए पिंजर ते डिकियां रहिंदियां ने, किते मरिया पिंजर लब्बे मैं थले उतर के उहदा मांस खा लूं। साहिब कहिंदे ने पापी मन इली उड़ारियां बड़ियां वड्डियां मारदा है, गल्लां किताबां पढ़ के बड़ियां उच्चियां करेगा, पर बिरती इन्नी कु नीचे, इल वर्गा उच्ची उड़दा जरूर है पर खांदा ए वकारी ते है। साहब ने बचन कीता, कह लगे फिरदी फिरदी दै दिशा, फिरदी फिरदी दा अर्थ घूमदी घूमदी, फिरदी दा अर्थ इथे इल, फिरदी फिरदी दै दिशा, जल पर्वत बन राए, पानी ते भी उड्डी पर्वत ते उड्डी, जंगल विच बागां विच उड्डी, पर जिथे डिठा मृतको जिथे मुर्दे दा पिंजर देखिया इल बेहेठी आए। इस करके भलिया कर्म कमांदियां देर ना करी, क्योंकि इस पापी मन दा कोई पता नहीं किहड़े पासे तुर पैण। सतगुरु ने जेड़े बाणी विच प्रमाण दिते, कहिंदे ने धर्म कमांदियां सोच ना, पाप करदियां जरूर सोच। गुरदेव दी बाणी विच कबीर साहब दे तीन शलोक इकट्ठे आउंदे ने, उह कहिंदे ने जदों धर्म कमाणा उदों सोचीदा नहीं, उदों कमाई वल तुर पईदा। कबीर साहब कहिंदे ने देख तू सौना है, रात नूं लम्मी तान के सौं गए, सवेरे अमृत वेले जदों किते नाम जपण दा समय उदों ए उठदा नहीं, ते जिन्नी अमृत वेले इस शरीर नूं नींद दबदी है शायद उन्ना किते रात नूं दबे। असल विच कदी नहीं चाहुंदा ए पापी वकार मन के ए प्यारे परमेश्वर दे चरणां विच जुड़ जावे। कबीर साहब कहिंदे ने ओ भलिया सौ ना, उद्दम कर, उठ के बह, ते बह के रो। पुछा महाराज रो, कह लगे प्रीतम तो विछोड़ा पै गया, तू कहना अमृत वेले नींद बड़ी सोहनी आउंदी है। ओ प्यारिया जिन्हां दे कबरां विच शरीर पै होण उन्हां नूं नींद किथे, गूढ़ी नींद सौण वालिया की पता कि मौत ने अज तेनू सवेरे लै जाना होवे, ते जिहदा शरीर विच कबर विच पिया होवे उहनूं कदी गूढ़ी नींद नहीं आउंदी। कबीर साहब ने कहा सोचना कि ये कबीर सूता क्या करें, जाग रोए पै दुख, जाके उस प्रीतम दे नाम नू चेते कर, वकारां दे पै नू लैके परमेश्वर दे चरणां विच रो, जाका बासा गोर मैं, जेड़े कबरां विच पै ने सो क्यों सोवे सुख, उन्हां नू कदी सुख दी नींद नहीं आउंदी। दूसरा बचन कीता, कहन लगे देख ए मन किन्ना पापी है, धर्म कमांदिया बड़ी देर करदा है, ते जिहड़े अल्लड़ जवानी विच नौजवान ने ना उन्हां नू कदी अमृत वेले उठाओ, जिन्ना गुस्सा उन्हां नू लगदा है शायद किसे होर नू लगदा होवे। अमृत वेले हजूर कहिंदे ने किसे नू उठाइए ना, ते जां किते कोई सुत्ता होवे उहदे कोल उच्ची उच्ची गल्लां करो,
तो इको दम उबड़ वाए उठ के गुस्से विच कहेगा दो घड़िया सौन नहीं देंदे, तुहाडी आवाज ने मेरी नींद खराब कर दिती। कबीर जी कहने के अज ता तू सुता है, धर्म कमांदा नहीं, देरी प्या करना है, थोड़ी जी कोई आवाज मारे तू कहना मेरी नींद खराब कर दिती। एक दिन एहो जी नींद समेगा भलिया, घर दे लोक तेरे सिर ते खलो के वैण पांदे होणगे, पर उना वैणा दे नाल भी तेनू जाग नहीं आउणी। उस नींद तो पहला जाग के तू रब दे चरणा भी जुड़ जा। धर्म कमांदिया देरी नहीं। दूजा उना बचन क्या कबीर सुता क्या करें, उठ के ना जपै मुरार, क्यों नहीं तू नाम जपदा देरी क्यों करने, क्योंकि एक दिन सोवन होएगो लांबे गोड़ पसार, एक दिन एहो जी नींद सोवेगा प्यारिया किसे ने तेनू उठाना नहीं। तीसरा बचन कीता फिर उठ के करिए की। हुण कई बारी कई बंदे अमृत वेले उठ पैंदे ने ते आपस विच गल्लें करी जाणगे। प्यारियो अमृत वेले जिहड़ा बंदा गल्लां करदा है ना, एक समझो कि उह ना सोना साड़ साड़ के चंदन साड़ साड़ के कोलियां दे भाव बर्बाद पिया करदा है जिहड़ा अमृत वेले गल्लां करदा है। साहब कहन लगे अमृत वेला आया है, जाग ते जाग के चौंकड़ा मार के बह जा, ते जिस प्रीतम तो कई जन्मां दा विछड़िया है उस प्रीतम दे चरणा विच अमृत वेले बेनती कर, हो सकदा है अज तेरी फरियाद मेरे मालक दे चरणा विच सुनी जाए। कबीर साहब ने तीजा बचन कहा कबीर सूता क्या करें, कह लगे याद रख बैठा रहो अर जाग, एक बहु ते जाग के बहु सुचेत हो के बहु, ते जागन दा मतलब जाके संग ते बिछड़ा ताही कह संग लाग, जिस प्रीतम तो विछड़िया तू ओदे चरना भी जुड़ जा। साहब कहने धर्म कमांदिया देरी ना कर, पाप कमांदिया देरी कर। साध संगत हजूर ने यही बाणी विच कहा, कहन लगे पढ़ने मियां सुनने मियां पर सोच के फिर रुक जाने हैं। पर महाराज कहने नहीं, क्या पढ़िया है क्या गुनिया है क्या वेद पुराना सुनिया है, पढ़े सुने क्या होई, जो सहज ना मिले ओ सोई, पढ़ते लेने पर हर का नाम ना जपस गवारा, क्या सोचे बारंग बारा, वार वार तू सोचना पे नाम नू क्यों नहीं जपदा पे। ते असी अपना समा पता किवे नष्ट करने हैं। भाई साहब भाई वीर सिंह उरा ने एक बड़े कमाल की उदाहरण दिती, उन्हां दी कविता जिहदा सरलेख है अज, कहिंदे ने असी ना तीन काल मानने हैं, बीते हुए नू भूतकाल, आउण वाले नू भविख, ते जिहड़ा लंघ रहा उहनू असी वर्तमान कहिंदे हां। भाई वीर सिंह कहिंदे ने हर बंदे दी सोच अंदर यह गल बह चुकी है, मान लो अज दिन जिहड़ा लंघिया है ना, ते कल जिहड़ा बतीत हो चुका है, ते एक सवेरे आउणा है। आउण वाले नू भाई साहब ने भलक कहा, जिहड़ा लंघ चुका है उहनू कल कहा, ते जिहड़ा समा हुण लंघ रहा इहनू अज कहा। भाई वीर सिंह कहिंदे ने जदों असी दिन चढ़दा ते सोचने यार कल दा दिन जिहड़ा लंघ गया ना एवें बर्बाद कीता, आपां नू कल चाहीदा सी नाम जपदे कल आ काम शुरू कर दिंदे। चेते रखना कल जिहड़ी लंघ चुकी है उहदी सोच पई खांदी है, फिक्र करी बैठिया लंघ गई, ते अज जपदे नहीं कहने चलो जिहड़ी कल लंघ गई लंघ गई, अज दा दिन होर उडीक लईए, भलके सवेरे दिन चढ़दियां सार आपां नाम जपना शुरू कर दें। भाई साहब कहिंदे हद हो गई, कल लंघ गई, भलक दा भरोसा कोई नहीं आउणी है कि नहीं, ते जिहड़ा अज समा कोल सी उहनू कल ते भलक नू सोच के चिंता विच बर्बाद कर दिता। उह जे धर्म कमाणा ही ते भलक दी इंतजार ना कर, ते बीते होए दी चिंता ना कर, जे कमाणा चाहना तां अज ही शुरू कर दे। भाई वीर सिंह ने कहा कहन लगे कल चुकी है बीत वस तो दूर नसाई, भलक अजे है दूर नहीं विच हत्थां आई, अज साडे कोल विच पर फिकरां लाई, अज साडे कोल इहनू चिंता खा गई, कल भलक नू सोच अज ए मुफ्त गवाई, कह लगे वो संभल संभाल इस अज नू, ए बीते मारस पीतिया हर रस विच खीवे मतिया, हर रंग हर कीरत चौंदिया, तू अज नू संभाल लै, जिन्ना नू अज संभालन दी जाच आ गई उन्हां दी भलक भी बड़ी खुशी वाली हुंदी। यही कारण मेरे गुरु रामदास ने कहा मना हर जपदिया खिन ढिल ना कीजे मेरी जिंदड़िए, मत के जापे शाह आवे के ना आवे राम, ते जेड़े फिर धर्म कमान तुरदे ने प्यारे उन्हां धर्मियां दा जीवन ही कुछ होर हो जांदा है। गुरु अर्जन साहब अमृतसर की धरती ते विराजमान ने ते फफड़े पिंड दा एक जिमीदार आया जिदा नाम सी भाई बहलोल। लिखदे ने विद्वान सज्जन देखिया गुरु के सिख संगत विच बैठे ने ते जेड़े अगे बैठे ने ना उन्हां दे चेहरियां ते लाली इतनी कुवे अखां उन्हां दे चेहरियां नूं देख नहीं सकदियां नूर दियां झड़ियां लगियां ने ते भाई बहलो सी सरवर दा पुजारी इन्हे आके मत्था टेक के कहिंदा गुरु अर्जन साहब नूं महाराज आ कृपा जड़ी इन्ने सिखां ते कीती जे ए मेरे ते भी कर दियोगे। ते गुरु अर्जन साहब कहिंदे ने बहलो ओ बहलोल आया सब तो पिछों में मन तेरा अजे दुबदा विच पिया है एक पासे तू कबरां ते रोड़ चढ़ाना कबर पूजना तू सरवर दी खुंडी गल विच पाईए ते दूजा तू कहना सब तो पहला एक कृपा मिल जाए चेते रखी पहला अपने मन नू तैयार कर लै के धर्म कमाना जा कर्म कांड विच खचत रहना दुचित्ती विच पै कोई मन नू कदी कृपा नहीं। सोची पै गया ते अंदरों आवाज आई बहलो छड जे गुरु कहिंदा है ते सोच ना पहला मन ने क्या चलो घरदियां नू पुछ के आवांगा कि मैं गुरु का सिख बन जा फिर सोचिया घरदियां नू की पुछना ही जदो सिक्खी कमानी होवे ते फिर किसे तो पुछेदा नहीं फिर नमस्कार करके सत बचन करके जीवन कमा लईदा। कहिंदे ने दाते तू सिक्खी दी दात लई सेवा आरंभ दित्ती घर गया नहीं इलाके दा चौधरी है नौकर चाकर कोल ने ते इधर अमृतसर दा सरोवर पिया बनदा है इतां दे आवे मेरे गुरदेव ने पाए ने ते सिख इतां पै पकांदे ने अपने अपने आवे बना के इतां थप के। भाई बहलो ने सोचा मना जे तुवी कृपा लैनी है ते गुरु अर्जन साहब दी सेवा विच तुवी एक इतां दा आवा पुका दे। इतां थपियां परिवार नूं मंगा लिया नौकर चाकर छड़ दिते आप इतां थप के आवा पकाया ते आवा पकण तो पहला जदो तैयारी कीती ते भाई बहलो ने पुछया भलियो ए इतां दे आवे पकणगे किवें आ इट लाल ते पक्की किवें बने ते दसन वालिया ने दसिया बहलो जे इटा दे आवे पक्के पकाने चाहना है इट लाल चाहना है ते फिर पिंडा दी जड़ी मली है कूड़ा है गंदगी बिछता है ना ओदे टोकरे भर भर के इटा दे आवे विच पा दे ते जितनी तू मली पाएगा उन्नी इट लाल ते पक्की बनेगी। हुण धर्म कमांदिया देरी नहीं इलाके दा चौधरी सिर ते टोकरा चुकया है मली दे नाल टोकरे भरे ने बिश्ता सिर विच डिगदी पई है मली ते लिया के इटा दे आवे ते पा देंदा है ते नाले अरदास करदा है मेरे गुरु अर्जन साहब कृपा करी मैनू उन्हां सिखां वर्गी दात दे दई जेड़े सिख तेरे चरणा विच दिन रात बैठ के तेरी याद भी जुड़दे। साध संगत मली धोंदा रहा इटा दे आवे पक गए ते अज मेरा प्रीतम गुरु अर्जन साहब सच्चा पातशाह इटा दे आवे कोलो लंघिया ते भाई बहलो ने मत्था टेकिया ते गुरु अर्जन साहब पुछदे ने सिखां नूं भलियो आ इटां दा आवा किदा है इट हाथ विच पकड़ी लाल ते पक्की ए इटां दा आवा किदा है ते जेड़ा पहला चंचल मन वाला सी सेवा करके इन्ना कु गंभीर ते डूंगा हो गया इन्नी कु मैं मर गई ए भी दसन दी जाच नाई दाता आवा मैं तैयार कीता चुप कर गया। गुरदेव फिर पुछदे ने इटा दा आवा किस दा है ते कोल खलोता भाई जेठा कहिंदा दाता आ तेरे चरणा दे पिछे खलोता ही भाई बहलो ए आवा इन्हें पकाया है ते कहिंदे ने भाई बहलो वल तकिया ते चरणा ते देख के कहिंदा दाता मैं नहीं तू पकाया है ते सतगुरु ने इन्नी कु कृपा कीती जदो यक लख धर्म कमाना शुरू कीता मेरे गुरु ने घुट के छाती न लाया कह लगे बहलो अगे तू आया सा कहिंदा सा कृपा करो अज तू धर्म कमांदिया देरी नहीं कीती भाई बहलो गुरु नानक दे घर भी तू सब तो पहलो अज तो बाद सब तो पहला तेरे ते कृपा है। साध संगत देखो आया ए भी ये पर धर्म कमान ली किसे भी सलाह नहीं लई। गुरुदेव ने बड़े कमाल दे बचन कहे जदो पुराने समय पति दी मौत हो जांदी सी हिंदुस्तान विच बच्ची नू विधवा नू जींदे जी पति दी चिखा विच सती होना पैंदा सी ते गुरदेव ने उदाहरण दई बाणी विच
ਕਹਿਣ ਲੱਗੇ ਜਦੋਂ ਪਤੀ ਦੀ ਚਿਖਾ ਬਲਦੀ ਹੋਵੇ ਨਾ, ਫਿਰ ਜਿਹਦੇ ਹੱਥ ਵਿੱਚ, ਵਿਧਵਾ ਦੇ ਹੱਥ ਵਿੱਚ ਨਾਰੀਅਲ ਪਕੜਾ ਦਿੰਦੇ ਸਨ ਸੰਧੂਰ ਲਾ ਕੇ, ਜਿਹਨੂੰ ਸੰਧੌਰਾ ਕਹਿੰਦੇ ਸਨ, ਕਹਿੰਦੇ ਨੇ ਉਸ ਤੋਂ ਬਾਅਦ ਉਹਨੂੰ ਸੋਚਣ ਦਾ ਸਮਾਂ ਹੀ ਨਹੀਂ ਸੀ ਦਿੱਤਾ ਜਾਂਦਾ ਕਿ ਹੁਣ ਪਤੀ ਦੀ ਚਿਖਾ ਵੀ ਛਾਲ ਮਾਰਾਂ ਕਿ ਨਾ ਮਾਰਾਂ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਸ ਨੇ ਸਤੀ ਹੋਣਾ ਫਿਰ ਉਹ ਭਾਂਡੇ ਨਹੀਂ ਮਾਂਜਦੀ, ਉਹ ਘਰ ਦੇ ਵਿੱਚ ਝਾੜੂ ਨਹੀਂ ਲਾਉਂਦੀ, ਉਹ ਘਰ ਦੇ ਕੱਪੜੇ ਨਹੀਂ ਧੋਂਦੀ। ਸਿਰਫ ਉਹਦੇ ਮਨ ਵਿੱਚ ਤਾਂ ਇੱਕੋ ਹੀ ਹੈ ਕਿ ਕਦੀ ਪਤੀ ਦੀ ਚਿਖਾ ਨੂੰ ਲਾਂਬੂ ਲੱਗੇ ਤੇ ਕਿਹੜੇ ਵਕਤ ਮੈਂ ਛਾਲ ਮਾਰ ਕੇ ਪਤੀ ਦੇ ਨਾਲ ਸਤੀ ਹੋ ਜਾਵਾਂ। ਸਾਹਿਬ ਕਹਿੰਦੇ ਨੇ ਜਿਵੇਂ ਇੱਕ ਸਤੀ ਹੋਣ ਵਾਲੀ ਔਰਤ ਕਦੀ ਸੋਚਦੀ ਵਿਚਾਰਦੀ ਨਹੀਂ, ਤੇ ਜਿਨੇ ਬਾਬੇ ਨਾਨਕ ਦਾ ਧਰਮ ਕਮਾਉਣਾ ਉਹ ਕਦੀ ਸੋਚ ਵਿੱਚ ਨਾ ਪਏ, ਘਰ ਦੀਆਂ ਸੋਚਾਂ ਨੂੰ ਛੱਡ ਕੇ ਉਹ ਬਾਬੇ ਦੇ ਬਚਨ ਨੂੰ ਸਤ ਕਰਕੇ ਮੰਨ ਲਵੇ। ਸਾਹਿਬ ਨੇ ਬਾਣੀ ਵਿੱਚ ਬਚਨ ਕਿਹਾ, ਕਹਿਣ ਲੱਗੇ ਯਾਦ ਰੱਖ ਮਨ ਰੇ, ਛਾਡੋ ਭਰਮ ਪ੍ਰਗਟ ਹੋਏ ਨਾਚੋ, ਇਹ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰੰਤੇ ਡਰਪੇ, ਸਤੀ ਕਹਿ ਸਾਂਚੈ ਭਾਂਡੇ। ਸਤੀ ਭਾਂਡੇ ਨਹੀਂ ਧੋਂਦੀ ਜਿਹਦੇ ਸਾਹਮਣੇ ਪਤੀ ਦੀ ਚਿਖਾ ਬਲਦੀ ਹੋਵੇ। ਡਗਮਗ ਛਾੜ ਰੇ ਮਨ ਬੋਰਾ, ਉਹ ਪਾਪੀ ਮਣਾ ਛੱਡਦੇ ਤੂੰ ਦਲੀਲਾਂ ਦੇਣੀਆਂ, ਅਬ ਤੋ ਜਰੈ ਮਰੈ ਸਿਧ ਪਾਈਆ ਲੀਨੋ ਹੱਥ ਸੰਧੌਰਾ। ਹੁਣ ਤੇ ਸਤ ਬਚਨ ਕਹਿ ਕੇ ਧਰਮ ਨੂੰ ਕਮਾ ਲੈ। ਮੇਰੇ ਗੁਰਦੇਵ ਗੁਰੂ ਅਰਜਨ ਸਾਹਿਬ ਇਸ ਕਰਕੇ ਕਹਿੰਦੇ ਨੇ ਨੈ ਬਿਲੰਬ ਧਰਮੰਗ, ਬਿਲੰਬ ਦਾ ਅਰਥ ਹੁੰਦਾ ਦੇਰੀ, ਨੈ ਬਿਲੰਬ ਦਾ ਅਰਥ ਹੈ ਨਹੀਂ ਦੇਰੀ ਕਰਨੀ ਚਾਹੀਦੀ ਕਾਤ ਲਈ, ਧਰਮੰਗ ਧਰਮੰਗ ਦਾ ਅਰਥ ਹੈ ਧਰਮ ਕਮਾਉਣ ਦੇ ਲਈ। ਸਾਹਿਬ ਕਹਿੰਦੇ ਨੇ ਜਦੋਂ ਧਰਮ ਕਮਾਉਣਾ ਹੋਵੇ ਫਿਰ ਕਦੀ ਦੇਰੀ ਨਹੀਂ ਕਰੀਦੀ। ਬਾਣੀ ਪੜ੍ਹਦਿਆਂ ਕਿਸੇ ਤੋਂ ਪੁੱਛ ਨਾ ਮੈਂ ਬਾਣੀ ਪੜ੍ਹਾਂ ਕਿ ਨਾ, ਨਿਤਨੇਮ ਵਧਾਉਣ ਲਈ ਕਿਸੇ ਤੋਂ ਪੁੱਛ ਨਾ ਮੈਂ ਨਿਤਨੇਮ ਨੂੰ ਹੋਰ ਵਧਾਵਾਂ ਕਿ ਨਾ, ਅੰਮ੍ਰਿਤ ਛਕਣ ਲਈ ਕਿਸੇ ਤੋਂ ਪੁੱਛ ਨਾ ਕਿ ਜੇ ਮੈਂ ਅੰਮ੍ਰਿਤ ਛਕ ਲਿਆ ਤੇ ਮੇਰੇ ਤੇ ਕੀ ਬੀਤੇਗੀ। ਸਾਹਿਬ ਕਹਿਣ ਲੱਗੇ ਨੈ ਬਿਲੰਬ ਧਰਮੰਗ, ਤੇ ਕਿੱਥੇ ਸੋਚ ਬਿਲੰਬ ਪਾਪੰਗ, ਜਦੋਂ ਪਾਪ ਕਰਨੇ ਨੇ ਉਦੋਂ ਸੋਚਿਆ ਕਰ, ਸ਼ਰਾਬ ਪੀਣ ਤੋਂ ਪਹਿਲਾਂ ਜ਼ਰੂਰ ਪੁੱਛ ਕਿ ਇਹ ਮੇਰੀ ਬਰਬਾਦੀ ਤੇ ਨਹੀਂ ਕਰੇਗੀ, ਨਸ਼ਾ ਪੀਣ ਤੋਂ ਪਹਿਲਾਂ, ਨਿੰਦਿਆ ਕਰਨ ਤੋਂ ਪਹਿਲਾਂ 10 ਵਾਰੀ ਸੋਚ ਇਸ ਨਿੰਦਿਆ ਨੇ ਮੇਰੇ ਅੰਦਰ ਨੂੰ ਕਿੰਨਿਆਂ ਕਾਲਿਆਂ ਕਰ ਦੇਣਾ। ਯਾਦ ਰੱਖ ਕਿਸੇ ਦਾ ਹੱਕ ਖੋਣ ਲੱਗਿਆ 10 ਵਾਰੀ ਸੋਚ ਕੇ ਹੱਕ ਖੋਣ ਨਾਲ ਮੇਰਾ ਕਿੰਨਾ ਅੰਦਰ ਬਰਬਾਦ ਹੋਵੇਗਾ। ਪਾਪ ਕਰਦਿਆਂ ਸੋਚਣਾ ਚਾਹੀਦਾ ਹੈ, ਧਰਮ ਕਰਦਿਆਂ ਸਾਹਿਬ ਕਹਿੰਦੇ ਨੇ ਕਦੀ ਸੋਚਿਆ ਨਾ ਕਰ। ਨੈ ਬਿਲੰਬ ਧਰਮੰਗ ਬਿਲੰਬ ਪਾਪੰਗ, ਸਾਹਿਬ ਕਹਿੰਦੇ ਨੇ ਦ੍ਰਿੜੰਤ ਨਾਮੰਗ ਤਜੰਤ ਲੋਭੰਗ, ਨਾਮ ਨੂੰ ਦ੍ਰਿੜ ਕਰਦਿਆਂ ਕਦੀ ਵੀ ਦੇਰੀ ਨਾ ਕਰ, ਤੇ ਤਜੰਤ ਲੋਭੰਗ ਤੇ ਜਿਹੜਾ ਚੇਤੇ ਰੱਖਣੀ ਤੂੰ ਲੋਭ ਛੱਡਣਾ ਇਹਨੂੰ ਵੀ ਦੇਰੀ ਨਾ ਕਰ, ਲੋਭ ਨੂੰ ਧਾਰਨ ਕਰਦਿਆਂ ਦੇਰੀ ਕਰ ਪਰ ਛੱਡਦਿਆਂ ਦੇਰੀ ਨਾ ਕਰੀ, ਨਾਮ ਨੂੰ ਜਪਦਿਆਂ ਕਦੀ ਦੇਰੀ ਨਾ ਕਰ, ਉਦੋਂ ਸਤ ਬਚਨ ਕਹਿ ਕੇ ਤੂੰ ਨਾਮ ਨੂੰ ਜਪ ਲੈ। ਸਾਹਿਬ ਕਹਿਣ ਲੱਗੇ ਸ਼ਰਨ ਸੰਤੰਗ ਕਿਲ ਵਿਖਨਾਸੰਗ, ਰੱਬ ਦੇ ਪਿਆਰੇ ਸੰਤ ਜਨ ਗੁਰੂ ਦੇ ਕੋਲ ਉਹਦੇ ਚਰਨਾਂ ਦੀ ਸ਼ਰਨ ਵਿੱਚ ਆ, ਤੇ ਉਹਦੇ ਕੋਲ ਆਇਆ ਤੇਰੇ ਕਿਲ ਵਿਖ ਜਿਹੜੇ ਪਾਪ ਨੇ ਇਹ ਨਾਸ ਹੋ ਜਾਣਗੇ। ਗੁਰੂ ਸਵਾਰਿਓ ਮੈਂ ਅਰਜ਼ ਕੀਤੀ, ਜਦੋਂ ਕੋਈ ਧਰਮ ਨੂੰ ਕਮਾਉਣਾ ਸ਼ੁਰੂ ਕਰਦਾ ਨਾ ਉਹਦੇ ਬੋਲਣ ਵਿੱਚ ਤਬਦੀਲੀ ਜੇ, ਉਹਦੇ ਖਾਣ ਵਿੱਚ ਤਬਦੀਲੀ ਏ, ਉਹਦੇ ਸੌਣ ਵਿੱਚ ਤਬਦੀਲੀ ਏ, ਇੱਥੋਂ ਤੱਕ ਕਿ ਉਹਦੇ ਪਰਿਵਾਰ ਵਿੱਚ ਰਹਿੰਦਿਆਂ ਵੀ ਉਹਦੇ ਅੰਦਰ ਤਬਦੀਲੀ ਆ ਜਾਂਦੀ ਏ। ਭਾਈ ਗੁਰਦਾਸ ਨੇ ਉਦਾਹਰਣ ਦਿੱਤੀ, ਕਹਿੰਦੇ ਨੇ ਜਿਹਨੇ ਧਰਮ ਕਮਾਉਣਾ ਉਹ ਮੁਰਦਾ ਬਣ ਜਾਂਦਾ, ਮੁਰਦਾ ਬਣ ਕੇ ਗੁਰੂ ਦੇ ਮਰੀਦ ਬਣੀਦਾ, ਤੇ ਕਹਿੰਦੇ ਨੇ ਜਿਹੜਾ ਪੈਂਦਾ ਚੰਚਲ ਮਨ ਤ੍ਰਿਸ਼ਨਾਲੂ ਸੀ ਨਾ, ਜਦੋਂ ਗੁਰੂ ਕਾ ਧਰਮ ਕਮਾਇਆ ਉਹ ਮਨ ਸੰਤੋਖੀ ਹੋ ਗਿਆ, ਸਬਰ ਵਿੱਚ ਟਿਕ ਗਿਆ, ਸਿਦਕ ਵਾਲਾ ਬਣ ਗਿਆ, ਭਰਮ ਭੈ ਮਿਟ ਗਏ ਨੇ। ਤੇ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਗੁਰੂ ਦੇ ਦਰ ਤੇ ਸੇਵਾ ਕਰਦਾ ਜਿਵੇਂ ਖਰੀਦਿਆ ਹੋਇਆ ਗੁਲਾਮ ਸੇਵਾ ਕਰਦਾ। ਸਾਹਿਬ ਕਹਿੰਦੇ ਨੇ ਨਾ ਉਹਨੂੰ ਭੁੱਖ ਸਤਾਉਂਦੀ ਏ, ਨਾ ਉਹਨੂੰ ਨੀਂਦ ਸਤਾਉਂਦੀ ਏ, ਨਾ ਪਿਆਸ ਉਹਨੂੰ ਗੁਰੂ ਤੋਂ ਤੋੜਦੀ ਏ, ਨਾ ਉਹਨੂੰ ਖਾਣਾ ਗੁਰੂ ਤੋਂ ਤੋੜਦਾ। ਤੇ ਭਾਈ ਗੁਰਦਾਸ ਕਹਿੰਦੇ ਨੇ ਉਹ ਇੱਕੋ ਦਮ ਲੰਗਰ ਦੀ ਸੇਵਾ ਕਰ ਲਈ, ਆਟਾ ਵੀ ਤਾਜ਼ਾ ਪੀਂਦਾ, ਪਾਣੀ ਦੀਆਂ ਮਸ਼ਕਾਂ ਭਰ ਕੇ ਲਿਆਉਂਦਾ, ਤੇ ਗੰਭੀਰ ਇੰਨਾ ਘੱਟ ਬੋਲਦਾ, ਕਦੀ ਉਹਨੂੰ ਕਿਸੇ ਨੇ ਹੱਸਦਿਆਂ ਨਹੀਂ ਦੇਖਿਆ, ਦਿਨ ਰਾਤ ਚੁੱਪ ਕਰਕੇ ਰਹਿੰਦਾ। ਤੇ ਜਦੋਂ ਇੰਨਾ ਜੀਵਨ ਕਮਾ ਕੇ ਇਹੋ ਜਿਹਾ ਸਿੱਖ ਰੱਬ ਦੇ ਘਰ ਵੀ ਜਾਂਦਾ, ਤੇ ਕਹਿੰਦੇ ਨੇ ਮੇਰੇ ਰੱਬ ਦੇ ਘਰ ਵਿੱਚ ਅੱਗੇ ਗੁਰੂ ਖਲੋਤਾ ਹੈ। ਜਦੋਂ ਸਿੱਖ ਇੰਨੀ ਕਮਾਈ ਕਰਕੇ ਆਉਂਦਾ ਜਿਵੇਂ ਚੰਦਰਮਾ ਨਿਕਲਦਾ ਈਦ ਦਾ, ਤੇ ਮੁਸਲਮਾਨ ਆਪਸ ਵਿੱਚ ਮਿਲ ਕੇ ਇੱਕ ਦੂਜੇ ਨੂੰ ਮੁਬਾਰਕਾਂ ਦਿੰਦੇ ਨੇ, ਹਿੰਦੂ ਜਿਹੜੇ ਨੇ ਉਸ ਚੰਦਰਮਾ ਚੜੇ ਤਾਂ ਸਲਾਮ ਕਰਦੇ ਨੇ, ਕਹਿੰਦੇ ਨੇ ਸਿੱਖਾ
जदो तू इना जीवन कमा के रब की दरगाह भी जाएगा ते जिमे ईद दे चंद नू देख के मुबारक मिल दिया ने इसे तरह मेरा गुरु तेन वेख के मुबारक देगा आओ गुरु के सिखा जी आया तू ओ धर्म कमा के आया जेड़ा मैं तेरे ते आस करदा सा। भाई गुरदास ने बचन किया कह लगे मुर्दा होए मुरीद ना गली खोवना साबर सिदक शहीद भरम पो खोवना गोला मुल खरीद कारे जोवना कह लगे ना तिस भुख ना नींद ना खाना सोवना पीण होए जदीद पानी धोवना पखे दी तागीद पग मल धोवना इनी सेवा करदा गुरु के चरण धोंदा सिखां दे चरण धोंदा गर्मी लगे ता पखा चलदा प्यास लगे ता पानी भर के लिआउंदा लोड़ पैदे ते लकड़ा वड के लिआउंदा कह लगे पखे दी तागीद पानी दी तागीद पग मल धोवना ते फिर करदा की ए सेवक होए संजीद ना हसन रोवना जे गमी आ जाए ते कदी रोंदा नहीं जे खुशी आ जाए ते खिड़खड़ा के हसदा नहीं सदा एक रस बिरती नू टिका के रखदा सेवक होए संजीद ना हसन रोवना चंद मुबारक ईद पुग खलोवना साहब कहन लगे प्यारियो ओ इस तरह परवान हो जांदा जिमे ईद दे चंद्रमा नू दो देख के लोकी वधाइयां देंदे साहब कहन लगे शरणंग संतंग जे रब दे प्यारे संतां दी शरण भी जाए गुरु की शरण भी जाए किल विख नासंग तेरे सारे जड़े किल विख पाप ने नाश हो जाएंगे कहन लगे प्राप्तं तेनू मिलेगा की धर्म लक्षण धर्म ते लक्षण तेरे अंदर पैदा हो जाएंगे चेते रखना साहब किन्द ने धर्म ही जड़ा वो फिर देरी नहीं करदा वो सत बचन करके तुर पैंदा नानक जे सो प्रसन्न माधव गुरु अर्जन साहब कहिंदे ने प्यारियो धर्म भी ओ कमांदा जे जिदे उपर मेरे वाहिगुरु जी दी कृपा हो जाए जेड़ा परमेश्वर दी कृपा दा पात्र बन जाए साध संगत आओ देरी ना करिए इस मन दा कोई भरोसा नहीं जे इनू कदी खाली ना छड़ो ए इन्ना चंचल जे जिदे नाल सालां बद्दी मित्रता रखदा परत के ओदा सिर लाण तक वैरी बन जांदा ए इन्ना चंचल ए कदी जिन्हू धर्म की धी भैन कह के देखदा ए पापी मन ओनू गंदी नजर नाल तकना शुरू कर दिंदा मेरा गुरु कहिंदा जिस मन तो बचना ही एक तरीका हजूर ने बाणी भी बड़ा सोहना दिता कुमार दे गदा हुंदा ना गदा तुसी पिंडां भी देखे इंडिया वह गधे के पैरां विच ना एक रस्सा पा के रखदा भावें चुगण भी जाओ गधे गधे के पैरां विच संगल जां रस्सा पांदा ओनू जे कहीए भी इहनू खुला छड्ड दे ते कुमार कहिंदा इहदा मैनू पूरा पता है कि इह इन्ना चंचल इहनू खुला छड्ड दिता इहने मैनू दलत्ता मार के मार देगा इहने भज्जण फिर कहिंदा करना कि इहनू खुला कदों छड्डेगा कहिंदा मैं जे इह खाली होवे ते इहदे पैरां नू रस्सा कदी नहीं खोलदा मैं इहदा रस्सा ही उदों खोलना जदों इहदे उत्ते दो क्वंटल मिट्टी लद लवां कहिण लगा जदों मिट्टी लदी हुण भज के जाएगा किधर साहिब कहिण लगे माणी खोता जदों खाली छड्डेगा बाणी दे बचन ने जदों खाली छड्डेगा एहो जिहियां दलत्तियां मारेगा तेरे अपने जीवन नू बर्बाद कर देगा इनू खाली छड्डन तो पहला गुरु की बाणी दा बोझ पा दे जिदे उत्ते शब्द दा कुंडा होवे ओ मन कदी जीवन नू बर्बाद नहीं करदा साहिब ने कहा मन खुट हर तेरा नहीं विश्वास तू मां उदमादा ओ खोटे मना मैनू तेरा एक खिन भी भरोसा नहीं ते साहिब कहिंदे ने तेरा क्यों भरोसा नहीं खरका पैखर तौ छुटा जो ऊपर लादा तेरा ते मैं रस्सा ता खुलना जदों तेरे उत्ते गुरु के शब्द दा पार पा देंगा मन ते गुरु के शब्द दा पार पाइए बाणी नाल जोड़िए ते इहो जिहा माहौल संगत दा कायम करिए जिदे नाल मन दौड़े ना धर्म वल तुर पईए इनियां कु बेनतियां प्रवान करनियां खोईयां बेअंत भुल्लां बख्श दिया जे गुरु ग्रंथ साहिब जो कहिंदे आ ओह जीवन विच कमान दी सूझ बख्श दे वाहेगुरु जी का खालसा वाहेगुरु जी की फतेह।